ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਨਾਮੈ ਹੀ ਤੇ ਸਭ ਕਿਛ ਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਕੌਡੀ ਬਦਲੈ ਜਨਮ ਗਵਾਇਆ, ਜੀਨਸ ਨਾਹੀ ਆਪੈ, ਗੁਰਮੁਖ ਹੋਵੈ ਤਾਂ ਇੱਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ, ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉਲ ਵਲਾਈ, ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ, ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉਲ ਵਲਾਈ, ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਦੀਨ ਦੁਨੀਆ ਦੇ ਬਾਲਕ, ਸਤਿਗੁਰੂ ਅੰਮ੍ਰਿਤਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਸੰਬੰਧ ਵਿੱਚ ਅਸੀਂ ਪੜ੍ਹਦੇ ਹਾਂ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ। ਇਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ, ਤੁਹਾਡੀ ਵਡਿਆਈ ਕੇਵਲ ਤੇ ਕੇਵਲ ਤੁਹਾਨੂੰ ਹੀ ਬਣਾਉਂਦੀ ਹੈ। ਜਗਿਆਸੂ ਨੇ ਬੇਨਤੀ ਕੀਤੀ, ਪਾਤਸ਼ਾਹ ਆਮ ਧਾਰਮਿਕ ਦੁਨੀਆ ਦੇ ਵਿੱਚ ਨਾਮ ਦੇ ਬਾਰੇ ਵਿਸ਼ੇਸ਼ ਤੌਰ 'ਤੇ ਚਰਚਾ ਚੱਲਦੀ ਹੈ, ਆਪ ਕਿਰਪਾ ਕਰਕੇ ਗੁਰਮਤਿ ਦੇ ਨੁਕਤੇ ਤੋਂ ਸਾਨੂੰ ਸਮਝਾਉਣ ਦਾ ਯਤਨ ਕਰੋ ਤਾਂ ਕਿ ਅਸੀਂ ਨਾਮ ਨੂੰ ਸਮਝ ਸਕੀਏ। ਗੁਰਮੁਖੋ ਨਾਮ ਇੱਕ ਅਜਿਹਾ ਵਿਸ਼ਾ ਹੈ ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ, ਕਥਨਾ ਕਥੀ ਨਾ ਆਵੇ ਤੋਟ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ। ਜਿਵੇਂ ਜਿਵੇਂ ਵਾਹਿਗੁਰੂ ਨੇ ਕਿਸੇ ਨੂੰ ਬੁੱਧੀ ਬਖਸ਼ੀ ਹੈ ਉਹਦੇ ਮੁਤਾਬਕ ਕਹਿਣ ਦਾ ਯਤਨ ਤਾਂ ਕਰਦਾ ਪਰ ਅੰਤ ਨਹੀਂ। ਅਸੀਂ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਇੱਕ ਸਲੋਕ ਪੜ੍ਹਦੇ ਅਤੇ ਸੁਣਦੇ ਹਾਂ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸ਼ਾਸਤਰ ਤੋਂ ਭਾਵ ਹੁੰਦਾ ਹੈ ਮਹਾਂਪੁਰਸ਼ਾਂ ਦੇ ਲਿਖੇ ਹੋਏ ਬਚਨ, ਸਿਮਰਤੀ ਦਾ ਭਾਵ ਹੁੰਦਾ ਵੀ ਜਿਵੇਂ ਸੀਮਨੇ ਬਸੀਨੇ ਆਪਾਂ ਜੋ ਸੁਣਦੇ ਰਹੇ ਨੇ ਉਹਨੂੰ ਕਹਿੰਦੇ ਹਾਂ ਸਿਮਰਤੀ। ਔਰ ਸਿਮਰਤੀ ਦੇ ਬੇਸ ਦੇ ਉੱਪਰ ਜਿਹੜੇ ਮਹਾਂਪੁਰਸ਼ਾਂ ਨੇ ਗ੍ਰੰਥ ਲਿਖੇ ਉਹਨਾਂ ਨੂੰ ਸਿਮਰਤੀ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਕਿ ਬਹੁਤ ਸਾਰੇ ਸ਼ਾਸਤਰਾਂ ਨੂੰ ਸਿਮਰਤੀਆਂ ਨੂੰ ਪੜ੍ਹ ਕੇ ਵਿਚਾਰ ਕੇ ਵੇਖਿਆ ਹੈ, ਲੇਕਿਨ ਨਾਮ ਤੁਲਕਸ਼ ਅਵਰ ਨਾ ਹੋਏ। ਨਾਮ ਦੇ ਬਰਾਬਰ ਦੁਨੀਆਂ ਦਾ ਕੋਈ ਪਦਾਰਥ ਨਹੀਂ। ਇਹ ਨਾਮ ਹੈ ਕਿ ਇਹਨੂੰ ਵਿਦਵਾਨ ਪੁਰਸ਼ਾਂ ਨੇ ਬੜੀ ਸਾਦੀ ਭਾਸ਼ਾ ਵਿੱਚ ਕਿਹਾ, ਨਾਮ ਤੇ ਨਾਮੀ ਦੀ ਅਭੇਤਾ। ਆਪਾਂ ਪਿਆਸੇ ਹੁੰਦੇ ਹਾਂ ਪਰ ਜਿੰਨਾ ਚਿਰ ਸਾਨੂੰ ਪਾਣੀ ਦਾ ਨਾਮ ਨਾ ਆਵੇ ਹੋ ਸਕਦਾ ਅਸੀਂ ਭੜਕ ਭੜਕ ਕੇ ਮਰ ਜਾਈਏ। ਸਾਨੂੰ ਦਸਵੀਂ ਜਮਾਤ ਵਿੱਚ ਪੰਜਾਬੀ ਦੇ ਅਧਿਆਪਕ ਜੀ ਨੇ ਇੱਕ ਵਿਸ਼ਾ ਪੜ੍ਹਾਇਆ ਬੜਾ ਸਮਝਦਾਰ। ਉਹ ਕਹਿੰਦੇ ਪੁੱਤਰ ਇੱਕ ਬੱਚਾ ਬਹੁਤਾ ਪੜ੍ਹ ਗਿਆ, ਔਰ ਜਿਵੇਂ ਸਾਡੇ ਆਮ ਰਿਵਾਜ਼ ਹੈ ਵੀ ਭਾਵੇਂ ਸਾਨੂੰ ਆਵੇ ਜਾਵੇ ਕੱਖ ਨਾ, ਦੂਜਿਆਂ 'ਤੇ ਇੰਪ੍ਰੈਸ਼ਨ ਪਾਉਣ ਲਈ ਅਸੀਂ ਅੰਗਰੇਜ਼ੀ ਭਾਸ਼ਾ ਦੀ ਬਹੁਤੀ ਵਰਤੋਂ ਕਰਦੇ ਹਾਂ। ਸਾਡਾ ਸੁਭਾਅ ਬਣ ਗਿਆ, ਸੰਸਕਾਰ ਬਣ ਗਿਆ, ਮੇਰੇ ਵਿੱਚ ਖੁਦ ਔਗਣ ਹੈ ਵੀ ਪਤਾ ਲੱਗੇ ਬੜਾ ਪੜ੍ਹਿਆ ਲਿਖਿਆ। ਉਦੋਂ ਰਾਜ ਸੀ, ਭਾਸ਼ਾ ਫਾਰਸੀ ਸੀ, ਔਰ ਫਾਰਸੀ ਵਿੱਚ ਪਾਣੀ ਨੂੰ ਆਬ ਕਹਿੰਦੇ ਨੇ। ਆਬ ਬਾਹਰੋਂ ਪੜ੍ਹ ਕੇ ਆ ਗਿਆ, ਜਿਵੇਂ ਸਾਡੇ ਰਿਵਾਜ ਹੈ ਵੀ ਇੱਥੋਂ ਅਸੀਂ ਪੱਠੇ ਵੱਢਦੇ ਜਾਂਦੇ ਹਾਂ, ਆਪਣੇ ਘਰ ਦੇ ਧੰਦੇ ਕਰਦੇ ਹਾਂ। ਜਦੋਂ ਸਾਨੂੰ ਪੀ ਆਰ ਮਿਲ ਜਾਏ ਤੇ ਆਪਣੇ ਮਕਾਨ ਦੇ ਅੱਗੇ ਲਿਖਦੇ ਹਾਂ ਕੈਨੇਡੀਅਨ, ਗਏ ਇੱਥੋਂ, ਪਿਓ ਦਾਦਾ ਸਾਡਾ ਇੱਥੇ ਜੰਮਿਆ, ਦਾਦੇ ਪੜਦਾਦੇ ਸਾਡੇ ਇੱਥੇ, ਤੇ ਭਲਿਓ ਆਪਾਂ ਜੇ ਆਪਣੇ ਪਿੰਡ ਦਾ ਨਾਮ ਛੱਡ ਦਿੱਤਾ ਤੇ ਇਹਦੇ ਨਾਲ ਕਿਹੜੀ ਵੱਡੇ ਬਣ ਗਏ ਆਪਾਂ। ਇਹ ਆਮ ਰਿਵਾਜ ਚੱਲਿਆ ਕੈਨੇਡੀਅਨ ਅਮਰੀਕੀਅਨ, ਅਮਰੀਕਾ ਤੇ ਕੈਨੇਡਾ ਮਾੜਾ ਨਹੀਂ, ਪਰ ਜਿਸ ਨਗਰ ਵਿੱਚ ਸਾਡੇ ਪਿਤਾ ਦਾਦੇ ਪੈਦਾ ਹੋਏ ਉਹਦਾ ਸਤਿਕਾਰ ਕਰਨਾ ਵੀ ਸਾਡਾ ਫਰਜ਼ ਹੈ। ਇਸ ਪਾਸੇ ਮੈਂ ਨਾ ਜਾਵਾਂ। ਉਹ ਕਾਕਾ ਫਾਰਸੀ ਪੜ੍ਹ ਕੇ ਆ ਗਿਆ ਤੇ ਦੂਜਿਆਂ 'ਤੇ ਪ੍ਰਭਾਵ ਪਾਉਣ ਲਈ ਉਹ ਪਾਣੀ ਦੀ ਥਾਂ 'ਤੇ ਆਪ ਕਹਿੰਦਾ। ਬਿਮਾਰ ਹੋ ਗਿਆ, ਮਾਂ ਵਿਚਾਰੀ ਅਨਪੜ੍ਹ ਹੈ, ਪਿਆਸ ਲੱਗੀ ਤੜਫਦਾ ਹੈ, ਤੇ ਪਾਣੀ ਦੇ ਦੁੱਖ ਤੋਂ ਪਾਣੀ ਨਾ ਮਿਲਣ ਕਰਕੇ ਬੱਚਾ ਵਰ ਗਿਆ। ਇਹ ਕੇਵਲ ਦ੍ਰਿਸ਼ਟਾਂਤ ਰੂਪ ਵਿੱਚ ਹੈ। ਤੇ ਜਦੋਂ ਉਹ ਬੱਚਾ ਮਰ ਗਿਆ, ਹਕੀਮ ਲੇਟ ਆਇਆ ਤੇ ਪੁੱਛਿਆ ਬੀਬੀ ਕਾਰਨ ਕਿਵੇਂ ਮਰਿਆ, ਇਹਨੂੰ ਕੀ ਤਕਲੀਫ ਹੋਈ, ਕੀ ਕਰਦਾ ਸੀ? ਉਹ ਕਹਿੰਦੀ ਜੀ ਆਪ ਕਹਿੰਦਾ ਸੀ ਆਪ। ਉੱਥੋਂ ਕਹਾਵਤ ਬਣੀ ਆਪ ਕਰ ਮੋਇਓ ਬੱਚਾ ਫਾਰਸੀਆਂ ਕਰ ਗਾਲੇ। ਇਹ ਫਰੇਜ਼ ਹੈ, ਕਹਾਵਤ ਹੈ ਪੰਜਾਬੀ ਦੀ, ਆਪ ਕਰ ਮੋਇਓ ਬੱਚਾ ਫਾਰਸੀਆਂ ਕਰ ਗਾਲੇ। ਇਸ ਪ੍ਰਕਾਰ ਨਾਮ ਤੇ ਨਾਮੀ ਦੀ ਅਭੇਤਾ ਤੋਂ ਭਾਵ ਹੈ ਵੀ ਜਿਵੇਂ ਆਪਾਂ ਇਕੱਲਾ ਪਾਣੀ ਵੀ ਕਵਾਂਗੇ ਤੇ ਪਿਆਸ ਨਹੀਂ ਬੁਝਣੀ, ਜੇ ਪਾਣੀ ਹੈ ਤੇ ਸਾਨੂੰ ਉਹਦਾ ਨਾਮ ਨਹੀਂ ਆਉਂਦਾ ਤੇ ਸਾਨੂੰ ਫੇਰ ਵੀ ਪਰੇਸ਼ਾਨੀ, ਭਾਵੇਂ ਪਾਣੀ ਉਪਲਬਧ ਹੈ ਪਰ ਜੇ ਨਾਮ ਲਵਾਂਗੇ ਪਾਣੀ ਦਾ ਤੇ ਤਾਂ ਹੀ ਮਿਲੇਗਾ ਨਾ। ਇਸ ਪ੍ਰਕਾਰ ਵਿਦਵਾਨ ਪੁਰਸ਼ਾਂ ਨੇ ਇਹਦਾ ਨਾਂ ਰੱਖਿਆ ਨਾਮ ਤੇ ਨਾਮੀ ਦੀ ਅਭੇਤਾ। ਔਰ ਸਾਡੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਨੇ ਸੰਸਾਰ ਦੀ ਉਤਪਤੀ ਨਾਮ ਤੋਂ ਮੰਨੀ ਹੈ। ਅਸੀਂ ਪਾਕ ਕੁਰਾਨ ਪੜ੍ਹੀਏ ਉੱਥੇ ਪਵਿੱਤਰ ਕੁਰਾਨ ਵਿੱਚ ਦਰਜ ਹੈ ਕਿ ਖੁਦਾ ਦੇ ਕੁਨ ਕਹਿਣ ਦੇ ਨਾਲ ਸ੍ਰਿਸ਼ਟੀ ਬਣੀ। ਅਸੀਂ ਈਸਾਈਅਤ ਨੂੰ ਪੜ੍ਹਦੇ ਹਾਂ, ਉੱਥੇ ਦਰਜ ਹੈ ਕਿ ਲੁਗਾਸ ਕਹਿਣ ਨਾਲ ਸ੍ਰਿਸ਼ਟੀ ਬਣੀ। ਅਸੀਂ ਭਾਰਤੀ ਧਾਰਮਿਕ ਗ੍ਰੰਥਾਂ ਦਾ ਮੁਤਾਲਿਆ ਕਰਦੇ ਹਾਂ, ਉੱਥੇ ਕਈ ਥਾਵਾਂ 'ਤੇ ਓਮ ਦਾ ਜ਼ਿਕਰ ਹੈ, ਕਈ ਥਾਵਾਂ 'ਤੇ ਓਅੰਕਾਰ ਦਾ ਜ਼ਿਕਰ ਹੈ। ਜਿਵੇਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਓਅੰਕਾਰ ਬ੍ਰਹਮਾ ਉਤਪੱਤ, ਓਅੰਕਾਰ ਕੀਆ ਜਨ ਚਿੱਤ, ਓਅੰਕਾਰ ਸੈਲ ਯੁਗ ਭੈ, ਓਅੰਕਾਰ ਵੇਦ ਨਿਰਮੈ, ਜਿਨ੍ਹਾਂ ਨੂੰ ਦਸਮ ਪਾਤਸ਼ਾਹ ਮਹਾਰਾਜ ਨੇ ਚੌਪੀ ਦੇ ਵਿੱਚ ਪਰਣਵੋ ਆਦਿ ਏਕੰਕਾਰਾ ਕਿਹਾ। ਮੈਂ ਸਮੇਂ ਦੇ ਮੁਤਾਬਕ ਗੱਲ ਨੂੰ ਲਮਕਾਵਾਂ ਨਾ। ਇੱਕ ਨਾਮ ਦਾ ਅਰਥ ਹੈ ਪਰਮਾਤਮਾ, ਅਤੇ ਦੂਜਾ ਨਾਮ ਦਾ ਅਰਥ ਹੈ ਜੋ ਗੁਰੂ ਨੇ ਤਰਸ ਕਰਕੇ ਜਗਿਆਸੂ ਨੂੰ ਉਪਦੇਸ਼ ਦਿੱਤਾ ਹੈ। ਇੱਕ ਨਾਮ ਦਾ ਅਰਥ ਹੈ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉੱਥੇ ਨਾਮ ਦਾ ਅਰਥ ਹੈ ਪਰਿਪੂਰਨ ਪਰਮਾਤਮਾ। ਅਤੇ ਆਪਾਂ ਉਹਦੇ ਤੱਕ ਪਹੁੰਚਾਂਗੇ ਕਿਵੇਂ, ਉਹਦੀ ਪ੍ਰਾਪਤੀ ਕਿਵੇਂ ਹੋਵੇਗੀ? ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਉਸ ਵਸੀਲੇ ਦੇ ਨਾਲ, ਉਸ ਤਰੀਕੇ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਨੂੰ ਸਮਝਿਆ ਜਾ ਸਕਦਾ, ਪ੍ਰਾਪਤ ਕੀਤਾ ਜਾ ਸਕਦਾ। ਤੋ ਲੰਮਾ ਵਿਸ਼ਾ ਹੈ। ਸਤਿਗੁਰੂ ਪਾਤਸ਼ਾਹ ਜਿਵੇਂ ਕਿਰਪਾ ਕਰਨਗੇ, ਗੁਰੂ ਦੀ ਬਖਸ਼ੀ ਬੁੱਧੀ ਮੁਤਾਬਕ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ, ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਸਾਰੇ ਯਤਨ ਕਰੋ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ ਅਸ਼ਟਪਦੀਆਂ।
ਸੂਹੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਮੇਰੇ ਮਾਲਕ ਪਹਿਲੇ ਕਰ ਸੁਰਤਾਲ ਦੇ ਵਿੱਚ ਇਹ ਅਸ਼ਟਪਦੀਆਂ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਭਾਈ ਪਰਮਾਤਮਾ ਜੋ ਅਦਵੈਤ ਰੂਪੀ ਬਾਹਰ ਬ੍ਰਹਮ ਹੈ, ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਇਹ ਸਾਰਾ ਕੁਝ ਪਰਮਾਤਮਾ ਤੋਂ ਪੈਦਾ ਹੋਇਆ ਹੈ। ਪਰ ਨਾਲ ਯਾਦ ਰੱਖੀ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਤੂੰ ਉਹਨੂੰ ਸਮਝ ਨਹੀਂ ਸਕੇਗਾ। ਗੁਰਮੁਖੋ, ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਇਲਾਜ ਨਾਲੋਂ ਪਰਹੇਜ਼ ਚੰਗਾ। ਜਦੋਂ ਆਪਾਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਪੜ੍ਹਦੇ ਹਾਂ, ਵਿਚਾਰਦੇ ਹਾਂ, ਜਦੋਂ ਰਾਗ ਆਰੰਭ ਹੁੰਦੇ ਨੇ, ਅਤੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ, ਗੁਰੂ ਕੇ ਸਿੱਖਾ, ਜਦੋਂ ਕੋਈ ਵੱਡਾ ਕੰਮ ਕਰੀਏ ਤਾਂ ਬੜੇ ਸੰਕਟ ਆਉਂਦੇ ਨੇ, ਫਿਰ ਰਾਹ ਵਿੱਚ ਰੁਕਾਵਟਾਂ ਆਉਣਗੀਆਂ, ਵੇਖੇ ਕਿਤੇ ਉਹਨਾਂ ਰੁਕਾਵਟਾਂ ਵਿੱਚ ਉਲਝ ਨਾ ਜਾਈ। ਜਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਆਪਾਂ ਰਾਗਾਂ ਵਿੱਚ ਆਰੰਭ ਕਰਦੇ ਹਾਂ, ਸਾਰਿਆਂ ਤੋਂ ਪਹਿਲਾ ਰਾਗ ਆਉਂਦਾ ਸ੍ਰੀ ਰਾਗ, ਅਤੇ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਾਵੇ ਚਾਓ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾਵੇ ਦਾਓ। ਪੱਕੇ ਕੱਚੇ ਦੀ ਗੱਲ ਤਾਂ ਛੱਡੋ, ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਤੈਨੂੰ ਮੋਤੀਆਂ ਦੇ ਮੰਦਰ ਮਿਲ ਜਾਣ, ਔਰ ਉਹਦੇ ਚ ਵੰਨ ਸੁਵੰਨੀ ਸੁਗੰਧੀ ਹੋਵੇ, ਵੇਖੀ ਕਿਤੇ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਨਾ ਜਾਈ। ਮੈਂ ਬਿਲਕੁਲ ਸੰਖੇਪ ਰੂਪ ਆਪ ਜੀ ਨੂੰ ਬੇਨਤੀ ਕਰਦਾ, ਧਰਤੀ ਦਾ ਹੀਰੇ ਲਾਲ ਜੜ ਤੇ ਪਲਕ ਲਾਲ ਜੜਾਓ, ਜਿਹੜਾ ਪਲਕ ਲਫਜ ਹੈ ਨਾ, ਇਹ ਮੇਰੇ ਮਨ ਨੂੰ ਬੜਾ ਟੁੰਬਦਾ ਹੈ, ਬੜਾ ਟੁੰਬਦਾ ਹੈ। ਸਾਡੇ ਸਮਾਜ ਦਾ ਇੱਕ ਪੁਰਾਤਨ ਰਿਵਾਜ ਹੈ, ਜਦੋਂ ਆਪਾਂ ਬੇਟੀ ਦੀ ਸ਼ਾਦੀ ਕਰਦੇ ਹਾਂ ਤੇ ਸਾਡਾ ਇੱਕ ਪੁਰਾਣਾ ਲਫ਼ਜ਼ ਸੀ ਪਲਕ ਪੀੜਾ, ਵੀ ਬਾਕੀ ਭਾਵੇਂ ਕੁਝ ਦੇਈਏ ਜਾਂ ਨਾ ਦੇਈਏ, ਉਹਨੂੰ ਪਲਕ ਪੀੜਾ ਦੇਣਾ, ਮੰਜਾ ਦੇਣਾ। ਹੁਣ ਆਪਾਂ ਬੈੱਡ ਦੇਣੇ ਆ, ਇਹ ਬੈੱਡ ਹੋਵੇ ਪਲਕ ਪੀੜਾ ਹੋਵੇ, ਨਿਸ਼ਾਨਾ ਕੀ? ਇਹਦੇ ਤੇ ਬੱਚੇ ਸੌਣਗੇ। ਅਸਾਂ ਸੌਣ ਦਾ ਪ੍ਰਬੰਧ ਤਾਂ ਕਰ ਲਿਆ, ਪਰ ਕਿਤੇ ਜਾਗਣ ਦਾ ਪ੍ਰਬੰਧ ਵੀ ਕਰਿਆ ਕਰੀਏ। ਇੱਥੋਂ ਤੱਕ ਆਪਾਂ ਥੱਲੇ ਤੁਰੇ ਜਾਂਦੇ ਹਾਂ, ਅਸੀਂ ਬਾਹਰ ਅੰਦਰ ਕਥਾ ਕਰਨ ਜਾਂਦੇ ਹਾਂ ਨਾ, ਤੇ ਸਾਨੂੰ ਲੋਕ ਕਹਿਣਗੇ ਵੀ ਗਿਆਨੀ ਜੀ ਆਪਣਾ ਨੰਬਰ ਦੇ ਕੇ ਜਾਓ, ਕਾਰਡ ਦੇ ਕੇ ਜਾਓ। ਮਤਲਬ ਕੀ ਹੈ, ਜਦੋਂ ਦਰਬਾਰ ਸਾਹਿਬ ਆਵਾਂਗੇ ਤੇ ਸਾਨੂੰ ਡਬਲ ਬੈੱਡ ਵਾਲਾ ਕਮਰਾ ਮਿਲ ਜਾਏ। ਭਲਿਓ ਮੈਂ ਥਾਂ ਥਾਂ ਤੇ ਬੇਨਤੀ ਕਰਦਾ, ਇੱਥੇ ਵੀ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਸੌਣੜੀ ਨਹੀਂ ਆਈਦਾ। ਆਪਾਂ ਸੌਣ ਦਾ ਪ੍ਰਬੰਧ ਕਰਦੇ ਹਾਂ, ਸੌਣ ਦਾ। ਸਤਿਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਔਰ ਜਾਗ, ਜਾਗ ਤੇ ਸੰਗਤੇ, ਜਾਗ ਕੇ ਸੰਗਤੇ ਬਿਸ਼ਰਾ ਤਾਹੀ ਕੇ ਸੰਗ ਲਾਗ। ਗਿਆਨੀ ਜੀ ਤੁਹਾਡਾ ਤਾਂ ਸਰਦਾ ਵੀ ਤੁਸੀਂ ਛਕ ਛਕਾ ਲਿਆ ਤੇ ਕਥਾ ਕਰਕੇ ਸੌਂ ਗਏ, ਤੇ ਸਾਨੂੰ ਤੁਸੀਂ ਰਾਮਕਰਨ ਤੋਂ ਵੀ ਟੋਕਦੇ ਹੋ? ਉਹ ਭਲਿਆ ਸੌ ਨਾ, ਕਿਉਂ? ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੁਣ ਪਸਾਰ। ਇੰਨਾ ਸਿੱਧਾ ਸਮੇਂਗਾ, ਲੱਤਾਂ ਮੁੜਨੀਆਂ ਹੀ ਨਹੀਂ। ਧਰਤੀ ਤਾਂ ਹੀਰੇ ਲਾਲ ਜੜਤੀ ਪਲਕ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋ ਹੈ ਕਰੇ ਰੰਗ ਪਸਾਓ, ਮਦ ਦੇਖ ਭੂਲਾਂ ਵਿਸਰੇ ਤੇਰਾ ਚੇਤਨ ਆਵੇ ਲਾਓ। ਮੈਂ ਪਰਸੋਂ ਕਿਤੇ ਕਥਾ ਕਰਨ ਗਿਆ, ਮਾਨਸਣ ਵਾਲਾ ਪਿੰਡ ਹੈ ਫਤਿਹਗੜ੍ਹ ਚੂੜੀਆਂ ਦੇ ਕੋਲ, 12 ਵੱਜ ਗਏ ਤੇ ਗੁਰੂ ਘਰ ਦੇ ਰਾਗੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਕੀਰਤਨ ਕਰ ਰਹੇ ਸਨ, ਤੇ ਪੰਜ ਬੀਬੀਆਂ ਬੈਠੀਆਂ ਤੇ ਪੰਜ ਵੀਰ ਬੈਠੇ। ਮੈਨੂੰ ਮੇਰਾ ਸਾਥੀ ਕਹਿਣ ਲੱਗਾ, ਗਿਆਨੀ ਜੀ ਵੇਖੋ ਕਲਯੁਗ ਦਾ ਪਹਿਰਾ, ਭਈ ਪ੍ਰਬੰਧਕ ਵੀਰਾਂ ਨੇ ਵੰਨ ਸਵੰਨਾ ਪ੍ਰਬੰਧ ਕੀਤਾ ਹੈ, ਚਾਹ ਪਾਣੀ ਦਾ ਅੱਡ, ਲੰਗਰ ਦਾ ਸੋਹਣਾ ਪ੍ਰਬੰਧ, ਵਿਛਾਈਆਂ, ਤੇ ਗੁਰੂ ਘਰ ਦੇ ਰਾਗੀਏ ਕੀਰਤਨ ਕਰ ਰਹੇ ਨੇ ਤੇ ਸੁਣ ਲਈ ਕੋਈ ਵੀ ਨਹੀਂ ਆਇਆ। ਤੇ ਜੇ ਕਿਤੇ ਗਾਉਣ ਵਾਲੀ ਆ ਜਾਂਦੀ ਨਾ, ਔਰ ਉਹਨਾਂ ਦੇਣਾ ਲੈਣਾ ਵੀ ਕੱਖ ਨਹੀਂ, ਨਾ ਉੱਥੇ ਰੋਟੀ, ਨਾ ਕੋਈ ਪਾਣੀ, ਨਾ ਚਾਹ, ਤੇ ਉਹਨਾਂ ਸਾਡੀਆਂ ਬੀਬੀਆਂ ਭੈਣਾਂ ਪੁਣ ਕੇ ਜਾਣੀਆਂ ਸੀ, ਤੇ ਇੱਥੇ ਗਹਿ ਗੱਚ ਮੇਲਾ ਹੋਣਾ ਸੀ, ਗਹਿ ਗੱਚ ਮੇਲਾ। ਇਹ ਕਲਯੁਗ ਦੀਆਂ ਨਿਸ਼ਾਨੀਆਂ। ਮੇਰਾ ਬਾਪੂ ਕਹਿੰਦਾ, ਮੋਹਣੀ ਮੁੱਖ ਮਣੀ ਸੋ ਹੈ ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾਵੇ ਲਾਓ। ਨਾਮ ਕਿਉਂ ਇੰਪੋਰਟੈਂਟ ਹੈ, ਨਾਮ ਕਿਉਂ ਜ਼ਰੂਰੀ ਹੈ? ਮੇਰੇ ਪਾਤਸ਼ਾਹ ਕਹਿੰਦੇ, ਨਾਮ ਤੁਲ ਕਾਸ਼ ਅਵਰ ਨਾ ਹੋਏ। ਅਗਲਾ ਹੈ ਸਿੱਧ ਹੋਈ, ਸਿੱਧ ਬਣ ਗਿਆ, ਤੇ ਰਿੱਧੀਆਂ ਸਿੱਧੀਆਂ, ਰਿੱਧੀਆਂ ਤੇ ਸਿੱਧੀਆਂ ਦਾ ਫਰਕ ਹੁੰਦਾ। ਰਿੱਧ ਕਹਿੰਦੇ ਨੇ ਅੰਨ ਦੀ ਅਤੋੜਤਾ, ਹੱਥਾਂ ਚ ਬਰਕਤ ਆ ਜਾਣੀ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੇ ਭਾਓ। ਕਦੇ ਆਪਣੇ ਆਪ ਨੂੰ ਪ੍ਰਗਟ ਕਰਨਾ, ਕਦੇ ਆਪਣੇ ਆਪ ਨੂੰ ਅਲੋਪ ਕਰਨਾ, ਲੋਕ ਡਰਨ ਲੱਗ ਪੈਣ, ਮਨਾਂ 'ਚ ਭੈ ਬਹਿ ਜਾ। ਤੇ ਮੇਰੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਫੇਰ ਵੀ ਤੇਰਾ ਨਾਂ ਨਾ ਭੁੱਲੇ। ਰਿੱਧ ਹੋਵਾਂ ਰਿੱਧ ਲਾਈ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੇ ਭਾਓ, ਮਾ ਦੇਖ ਭੂਲਾਂ ਵਿਸਰੈ तेरा चित ना वे लाओ हर बिन जियो जल बल जाओ मैं अपना गुरपूछ देखिया अवर नहीं थाओ मैं गुरु नू पुछ के दे बिना था ही कोई नहीं अगे अगर राज सी ताकत भी बंदे नू सलूट मारन वाले होन अगे पिछे फिरन सुल्तान होवां मेल लश्कर तख्त राखां पाओ हुक्म हासिल करी बैठा नानका सवाओ ए हकूमतां ए राज सतगुरु नानक पातशाह कहिंदे प्यारे हवा दे बुले तरह है इत्थे कई आ गए कई आ जाणगे जिवें आपां गुरबाणी च पढ़दे हां राणा राओ ना कोरा रंग ना तुंग फकीर वारी आपो अपनी कोई ना बंधे तीर मैं किते बाजार भुल ना जावां आपने च दुविधा पै गई है कई वीर इस गल का प्रचार करते भी बाणी पढ़न का कोई फायदा नहीं कला वाहगुरु का जाप करो ये अजकल इस गल का बड़ा प्रापेगंडा जे बाणी पढ़न का कोई लाभ नहीं कला वाहगुरु मंत्र का जाप करो ये आम प्रचलित है आम लोग कई चर्चा करते हैं पर गुरमुखो जिवें मैं पहला बेनती की है ना इलाज नालों परहेज चंगा प्रिवेंशन इज बैटर दैन क्योर मैनू पासे करो आप गुरु रामदास पातशाह दरते आए हैं और उन्होंने खुद सानू स्पष्ट रूप समझाया किवें वो कहिंदे गुर सतगुर का जो सिख खाए सो भड़के उठ हर नाम त्यावै ते नाम की है वाहगुरु आप आम पढ़ते तो सुनते हैं वाहगुरु नाम जहाज है चढ़े सुतरे पार क्या नहीं जी ये तुहाडा टोड़का गंढिया है सानू प्रमाणिक दलील दो भी वाहगुरु गुरमंत्र है नाम है गुरमुखो मैं जदों संत बाबा करतार सिंह खालसा को विद्या पढ़ता सा 1976 जेठ महीने की गल है चंडीगढ़ तो संगत आम नाभा साहब मथा टेकन आउंदी सी गुरु के दरबार दर्शन करन ते जथा जेठ दी संगरांद तो लै करके हाड़ दी संगरांद तक फिरीदा वह प्रेमी जन आए ते सानू कहिंदे सिंघो वाहगुरु दा नाम ही नहीं ते असी तिन्ने दे तिन्ने अनट्रेन विद्यार्थी सानू उदों इन्ना जानकारी नहीं सी कच्चे विद्यार्थी सा कच्ची जमात दे विद्यार्थी मैनू साथियां दा तां पता नहीं पर मैनू इवें लगा भी जिवें मेरे ते पहाड़ डिग पिया उन्हां दलील दित्ती भी भाई काका गुरु साहबाना की बाणी विच वाहगुरु है ही नहीं ये तुसीं किवें कहिंदे भी गुरमंत्र है मैं इवों मेरे मन ते सड़ लगी भी मैनू समझना औखा हो गया मैं संत बाबा करतार सिंह जो मेरे उस्ताद जी ने उन्हां कोल गया ते बड़ा मैं निटाल जिहा कहिंदे पुत्रा किवें मैं आख्या जी गल बड़ी उलझ गई है कहिंदे किवें मैं आख्या जी प्रेमी जान आए ने बड़े पढ़े लिखे ते कहिंदे ते वाहगुरु गुरमंत्र ही नहीं उन्होंने मैनू थंबल हौसला दिता कहिंदे पुत्रा हौसला कर पानी घुट पी कहिंदे भी तू भाई गुरदास जी दे बारे तेरा की विचार है मैं आख्या जी बिल्कुल दुरुस्त है असी सत्कार करते हैं कहिंदे आपां सिख जगत विच भाई गुरदास दीआं वारां नूं गुरबाणी दी कुंजी कहिंदे आ ਇਹ ਕੁੰਜੀ ਗੁਰਦੇਵ ਨੇ ਤਾਂ ਕਹੀ ਵੀ ਜਦੋਂ ਗੁਰਦੇਵ ਨੇ ਵਾਰਾਂ ਪੜ੍ਹੀਆਂ ਹੋਣਗੀਆਂ ਬਿਨਾਂ ਪੜ੍ਹਨ ਤੋਂ ਕੁੰਜੀ ਨਹੀਂ ਕਹਿ ਸਕਦੇ ਤੇ ਜੇ ਕੁੰਜੀ ਦਾ ਖਿਤਾਬ ਗੁਰਦੇਵ ਨੇ ਦਿੱਤਾ ਤੇ ਵਾਰਾਂ ਦੇ ਵਿੱਚ ਲਿਖਿਆ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ ਮੈਂ ਕੁੜਤਾ ਹੌਸਲਾ ਕਰ ਗਿਆ ਪਰ ਪੂਰੀ ਗੱਲ ਬਣੀ ਨਾ मैं क्या जी ये वो कहिंदे भी गुरदेव दी बाणी च नहीं ये भाई गुरदास दे बोल ने ते मैनू उन्हां अगली गल कही भी तू गुरु ग्रंथ सच्चे पातशाह नूं गुरु मनदा है मैं क्या महापुरशो मेरी जिंदगी च इहो जिहा माड़ा दिन ही ना आवे ते मैं गुरु ते किंतू करां जिदन गुरु ग्रंथ सच्चे पातशाह ते किंतू करना ना मैनू विश्वास ही नहीं चाहिए वो सब तो कड़मा दिन होएगा मेरे लिए ਤੇ ਕਹਿੰਦੇ ਪੁੱਤਰਾ ਬਾਬੇ ਨਾਨਕ ਨੇ ਜਿਹੜੀ ਗਿਣਤੀ ਕੀਤੀ ਉਹ 13 ਚ ਕੀਤੀ ਹੈ 13। ਮੈਂ ਕਿਹਾ ਜੀ ਠੀਕ ਹੈ। ਤੇ ਕਹਿੰਦੇ ਭੱਟਾਂ ਦੇ ਸੂਈਆਂ ਵਿੱਚ ਇਹ 13 ਵੇਰ ਆਇਆ, ਵਾਹਿਗੁਰੂ 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 ਵਾਹਿ ਜੀਓ, ਇੱਕ ਦੋ ਵੇਰਾਂ ਨਹੀਂ 13 ਵੇਰ ਆਇਆ। ਤੇ ਜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ ਆਇਆ ਤੇ ਇਹਦਾ ਭਾਵ ਕੱਲ ਨੂੰ ਤੂੰ ਆਖੇਗਾ ਬਾਬੇ ਅਰਦਾਸ ਦੀ ਬਾਣੀ ਬਾਣੀ ਨਹੀਂ, ਬਾਬੇ ਕਬੀਰ ਦੀ ਬਾਣੀ ਬਾਣੀ ਨਹੀਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਜਿੰਨੀ ਵੀ ਬਾਣੀ ਹੈ ਇਹ ਗੁਰੂ ਰੂਪ ਹੈ। ਮੈਨੂੰ ਤਸੱਲੀ ਹੋ ਗਈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਪਿਆਰਿਓ, ਉਸ ਵਾਹਿਗੁਰੂ ਤੋਂ ਸਾਰਾ ਕੁਝ ਬਣਿਆ, ਨਾਮੇ ਹੀ ਤੇ ਸਭ ਕੁਝ ਹੋਇਆ। ਉਹ ਇੱਥੇ ਪਹਿਲੇ ਨਾਮੇ ਦਾ ਅਰਥ ਹੈ ਵਾਹਿਗੁਰੂ ਪਰਮਾਤਮਾ। ਇੱਕ ਹੋਰ ਸ਼ੰਕਾ ਗਿਆਨੀ ਜੀ, ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਵਾਹਿਗੁਰੂ ਮੰਤਰ ਕਿਉਂ ਦਿੱਤਾ? ਨਾਮ ਤਾਂ ਹੋਰ ਵੀ ਬੜੇ ਸਨ, ਆਪਾਂ ਕਿਉਂਕਿ ਸਾਡੇ 'ਤੇ ਅੰਗਰੇਜ਼ੀ ਦਾ ਪ੍ਰਭਾਵ ਹੈ। ਅਤੇ ਜਿਹੜੀ ਹੈਰਾਨੀ ਵਾਲੀ ਚੀਜ਼ ਹੋਵੇ ਆਪਾਂ ਕਹਿੰਦੇ ਵੰਡਰਫੁੱਲ, ਹੈਰਾਨ ਕਰਨ ਵਾਲੀ। ਇਸੇ ਤਰ੍ਹਾਂ ਵਾਹਿਗੁਰੂ ਦੇ ਅਰਥ ਨੇ ਅਚਰਜ, ਵੰਡਰਫੁੱਲ, ਵਿਸਮਾਦ, ਪ੍ਰੇਰਕ, ਭਾਵ ਜਿਹਨੂੰ ਅਸੀਂ ਅੱਖਰਾਂ 'ਚ ਬਿਆਨ ਹੀ ਨਾ ਕਰ ਸਕੀਏ, ਜਿਹੜਾ ਅਸੀਂ ਕਹਿ ਨਾ ਸਕੀਏ। ਇਸ ਕਰਕੇ ਕਿਹਾ ਉਹ ਅਚਰਜ ਸਰੂਪ ਹੈ ਅਤੇ ਸਾਨੂੰ ਪ੍ਰਕਾਸ਼ ਦੇਣ ਵਾਲਾ, ਹਨੇਰੇ 'ਚੋਂ ਕੱਢਣ ਵਾਲਾ ਹੈ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਉਸ ਪਰਮਾਤਮਾ ਤੋਂ ਸਾਰਾ ਕੁਝ ਇਹ ਬਣਿਆ।
ਗੁਰ ਕਾ ਸ਼ਬਦ ਮਹਾਰਸ ਮੀਠਾ,
ਸਤਿਗੁਰ ਨਾਮ ਨਾ ਜਾਪੇ ਤੇ ਜਿਹੜਾ ਇਹ ਨਾਮ ਹੈ ਨਾ, ਇਹ ਗੁਰੂ ਤੋਂ ਬਿਨਾਂ ਜਾਣਿਆ ਨਹੀਂ ਜਾ ਸਕਦਾ, ਆਪਣੀ ਅਕਲ ਤੇ ਬੁੱਧੀ ਨਾਲ ਇਹਨੂੰ ਸਮਝਿਆ ਨਹੀਂ ਜਾ ਸਕਦਾ।
ਗੁਰ ਕਾ ਸ਼ਬਦ ਮਹਾਰਸ ਮੀਠਾ,
ਜਿਹੜਾ ਭਾਈ ਗੁਰੂ ਕਾ ਸ਼ਬਦ ਹੈ ਨਾ, ਇਹਦੇ 'ਚ ਮਹਾਨ ਰਸ ਹੈ, ਇੰਨਾ ਮਿੱਠਾ ਹੈ ਵੀ ਔਰੰਗਜ਼ੇਬ ਕਹਿੰਦਾ ਹੈ ਵੀ ਤੁਸੀਂ ਵਾਹਿਗੁਰੂ ਮੰਤਰ ਨੂੰ ਛੱਡ ਦਿਓ, ਅਤੇ ਬਾਬਾ ਸਤੀਦਾਸ ਕਹਿੰਦਾ ਭਾਵੇਂ ਤੈਨੂੰ ਮੈਨੂੰ ਅੱਗ ਲਾ ਕੇ ਸਾੜ ਦੇ, ਜਿਹੜਾ ਇਹਦੇ ਵਿੱਚ ਆਨੰਦ ਹੈ ਤੇਰੀ ਅੱਗ ਵੀ ਮੇਰਾ ਇਹ ਆਨੰਦ ਖੋਹ ਨਹੀਂ ਸਕਦੀ। ਜਿਹੜਾ ਭਾਈ ਸਤੀਦਾਸ ਜੀ ਹੋਏ ਨਾ, ਭਾਈ ਸਤੀਦਾਸ, ਭਾਈ ਮਤੀਦਾਸ ਅਤੇ ਭਾਈ ਦਿਆਲਦਾਸ ਜੀ, ਅਸੀਂ ਪੜ੍ਹਿਆ ਕਿ ਸਤੀਦਾਸ ਭਾਈ ਸਾਹਿਬ ਵਾਹਿਗੁਰੂ ਮੰਤਰ ਦੇ ਬੜੇ ਤਗੜੇ ਅਭਿਆਸੀ ਸਨ, ਔਰ ਉਹਨਾਂ ਨੂੰ ਇਹ ਵਾਹਿਗੁਰੂ ਮੰਤਰ ਇੰਨਾ ਪਿਆਰਾ ਲੱਗਦਾ ਹੈ। ਕਹਿੰਦੇ ਔਰੰਗਜ਼ੇਬ ਤੂੰ ਅੱਗ ਨਾਲ ਭਾਵੇਂ ਸਾੜ ਦੇ, ਪਰ ਜਿਹੜਾ ਵਾਹਿਗੁਰੂ ਦਾ ਸਵਾਦ ਉਹ ਕਿਹਾ ਨਹੀਂ ਜਾ ਸਕਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਭਾਈ, ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਇਹ ਮਹਾਨ ਰਸ ਵਾਲਾ ਹੈ ਔਰ ਕਿੰਨਾ ਕੁ ਮਿੱਠਾ ਹੈ। ਇਹਦੀ ਉਦਾਹਰਣ ਦਿੱਤੀ ਬਾਬੇ ਫਰੀਦ ਜੀ ਨੇ, ਉਹ ਕਹਿੰਦੇ ਮੈਂ ਖੰਡ ਖਾਧੀ ਹੈ, ਮੈਂ ਸ਼ਹਿਦ ਖਾਧਾ ਹੈ, ਮੈਂ ਮਾਝਾ ਦੁੱਧ ਪੀਤਾ ਹੈ, ਪਰ ਉਹ ਚੀਜ਼ਾਂ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ, ਉਹ ਕੁਝ ਵੀ ਨਹੀਂ। ਬਿਨ ਚਾਖੇ ਸਾਧਨਾ ਜਾਪੈ, ਜਿੰਨਾ ਚਿਰ ਆਪਾਂ ਉਹਨੂੰ ਚਖੀਏ ਨਾ ਉਹਦਾ ਸਵਾਦ ਕਿਵੇਂ ਦੱਸਾਂਗੇ। ਇੱਕ ਹੋਰ ਕੰਮ ਉਲਝ ਜਾਂਦਾ ਹੈ, ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਜਿਵੇਂ ਗੂੰਗਾ ਮਨੁੱਖ ਗੁੜ ਖਾ ਲਏ ਤੇ ਆਪਾਂ ਪੁੱਛੀਏ ਭਲਿਆ ਕਣਕ ਕਿੰਨਾ ਕੁ ਹੈ, ਉਹ ਮੋਢੇ ਮਾਰੇਗਾ ਹੱਸੇਗਾ ਪਰ ਉਹਦੇ ਤੋਂ ਬੋਲਿਆ ਨਹੀਂ ਜਾਂਦਾ। ਇਸ ਪ੍ਰਕਾਰ ਗੁਰਮੁਖੜਾ ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਸਵਾਦ ਲੈ ਲਿਆ ਨਾ, ਉਹ ਇਹਨੂੰ ਬਿਆਨ ਨਹੀਂ ਕਰ ਸਕਦੇ। ਇਸ ਕਰਕੇ ਆਪਾਂ ਖਾ ਕਰਕੇ ਇਹਨੂੰ ਗ੍ਰਹਿਣ ਕਰਕੇ ਇਹਦੇ ਸਵਾਦ ਨੂੰ ਜਾਣ ਸਕਦੇ ਹਾਂ।
ਕੌਡੀ ਬਦਲੈ ਜਨਮ ਗਵਾਇਆ,
ਤੋਂ ਭਾਵ ਤੋਂ ਚੀਜ਼ ਇਹ ਸਾਡਾ ਪੁਰਾਤਨ ਇੱਕ ਸਿੱਕਾ ਸੀ, ਜਿਵੇਂ ਸਿੱਕੇ ਹੁੰਦੇ ਨੇ ਨਾ, ਸਾਡਾ ਭਾਰਤੀ ਸਭ ਤੋਂ ਜੋ ਸਸਤਾ ਸਿੱਕਾ ਸੀ ਉਹ ਕੌਡੀ ਸੀ, ਕੌਡੀਆਂ ਚੱਲਦੀਆਂ ਸਨ ਉਦੋਂ, ਸਭ ਤੋਂ ਸਸਤੀ ਵਸਤੂ। ਦੁਨੀਆਂ ਦੀਆਂ ਸਸਤੀਆਂ ਵਸਤੂਆਂ ਪਿੱਛੇ ਅਸੀਂ ਆਪਣੇ ਕੀਮਤੀ ਜਨਮ ਨੂੰ ਗਵਾ ਲਿਆ।
ਚੀਨ ਸਨਾਹੀ ਆਪੈ,
ਸੋ ਚੀਨਸ ਤੋਂ ਭਾਵ ਜਾਣਨਾ, ਇਹਦੇ ਅੱਖਰੀ ਅਰਥ ਬਣਨਗੇ ਸਵੈ ਪੜਚੋਲ ਕਰਨੀ। ਸੰਤ ਬਾਬਾ ਸੁੰਦਰ ਸਿੰਘ ਜੀ ਬਾਰੇ ਅਸੀਂ ਸੁਣਿਆ, ਉਹ ਸਫ਼ਰ ਕਰ ਰਹੇ ਸਨ ਲੈਲਪੁਰ ਦੇ ਜ਼ਿਲ੍ਹੇ 'ਚ, ਉਦੋਂ ਐਮ ਏ ਕਰਨੀ ਬੜੀ ਔਖੀ ਸੀ, ਹੁਣ ਤਾਂ ਐਮ ਏ ਆਮ ਮਿਲ ਜਾਂਦੇ ਨੇ ਨਾ। ਇੱਕ ਬਦਕਿਸਮਤੀ ਹੈ ਜਦੋਂ ਬੰਦੇ ਕੋਲ ਗੁਣ ਆ ਜਾਏ ਤਾਂ ਬੰਦਾ ਹੰਕਾਰੀ ਹੋ ਜਾਂਦਾ। ਬਹੁਤ ਭਾਗਾਂ ਵਾਲੇ ਜਿਹੜੇ ਬਚੇ ਨੇ ਉਹ ਐਮ ਏ ਪੜ੍ਹਿਆ, ਕਹਿਣ ਲੱਗਾ ਬਾਬਾ ਜੀ ਬੇਨਤੀ ਕਰਾਂ ਤੁਸੀਂ ਕਿੰਨੇ ਪੜ੍ਹੇ ਹੋ। ਜੋ ਜੋ ਉਹਦੇ ਅੰਦਰ ਤਰਕ ਸੀ ਉਹਨੇ ਤਰਕ ਕੀਤੀ ਅਤੇ ਬਾਬਾ ਸੁੰਦਰ ਸਿੰਘ ਕਹਿਣ ਲੱਗਾ ਗੁਰਮੁਖ ਹੈ ਮੈਂ ਵੀ ਬੇਨਤੀ ਕਰਾਂ। ਕਹਿੰਦੇ ਜੀ ਹੁਕਮ ਕਰੋ ਦੱਸੋ। ਕਹਿੰਦੇ ਕਿੰਨਾ ਕੁ ਪੜ੍ਹਿਆ? ਕਹਿੰਦਾ ਜੀ ਐਮ ਏ ਪਾਸ ਹਾਂ, ਅੱਗੇ ਜਮਾਤ ਕੋਈ ਨਹੀਂ। ਅਤੇ ਕਹਿੰਦੇ ਤੈਨੂੰ ਇੱਕ ਗੱਲ ਪੁੱਛਦੇ ਵੀ ਤੂੰ ਕੌਣ ਹੈ? ਕਹਿੰਦਾ ਜੀ ਮੈਨੂੰ ਆਪਣਾ ਪਤਾ ਨਹੀਂ। ਜਿਵੇਂ ਆਪਾਂ ਕਹਿੰਦੇ ਜੀ ਮੈਂ ਜੱਟ ਹੁੰਦਾ, ਮੈਂ ਸੰਧੂ ਹਾਂ, ਮੈਂ ਗਿੱਲ ਹਾਂ, ਵਗੈਰਾ ਵਗੈਰਾ, ਉਹ ਭਰੇ ਹੋਏ ਤਾਂ ਮੋਹਰਾਂ ਨੇ। ਆਪਾਂ ਸੰਧੂ ਨਹੀਂ, ਆਪਾਂ ਜੱਟ ਗਿੱਲ ਨਹੀਂ, ਆਪਾਂ ਮਾਝੇ ਮਲਵਈ ਵਾਲੇ ਦੁਆਬੀਏ ਨਹੀਂ, ਆਪਾਂ ਕਹੋ ਕਬੀਰ ਹਮ ਰਾਮ ਕੀ ਅੰਸ਼, ਅਸੀਂ ਵਾਹਿਗੁਰੂ ਦੀ ਅੰਸ਼ ਹਾਂ। ਸਾਨੂੰ 11ਵੀਂ ਜਮਾਤ ਵਿੱਚ ਗੁਰਮੁਖ ਸਿੰਘ ਮੁਸਾਫਰ ਦਾ ਇੱਕ ਲੇਖ ਲੱਗਾ ਸੀ, ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ। ਇਹ 11ਵੀਂ ਜਮਾਤ ਵਿੱਚ ਪਾਣੀ ਇੱਕ ਖੂਹ 'ਚੋਂ ਨਿਕਲਦਾ ਹੈ ਅਤੇ ਵੱਖ ਵੱਖ ਘੜੇ ਰੱਖੇ ਹੋਣੇ, ਇੱਕ 'ਤੇ ਲਿਖਿਆ ਹਿੰਦੂ ਪਾਣੀ ਅਤੇ ਇੱਕ 'ਤੇ ਲਿਖਿਆ ਮੁਸਲਮਾਨ ਪਾਣੀ। ਪਾਣੀ ਖੂਹ ਦਾ ਹੈ, ਲੇਬਲ ਨਾਲ ਪਾਣੀ ਤਾਂ ਨਹੀਂ ਨਾ ਹੋਗਾ। ਇਸੇ ਪ੍ਰਕਾਰ ਅਸੀਂ ਲੇਬਲ ਨੂੰ ਸਮਝ ਬੈਠੇ, ਆਪਾਂ ਲੇਬਲ ਨਹੀਂ। ਮੁਸਲਮਾਨਾਂ ਦੇ ਘਰ ਬੱਚੇ ਦਾ ਜਨਮ ਹੋਇਆ ਉਹ ਮੁੜ ਕੇ ਮੀਆਂ ਖਵਾਵੇਗਾ, ਸਿੱਖਾਂ ਦੇ ਕਰਮ ਜਨਮ ਹੋਇਆ ਅਤੇ ਉਹਨੂੰ ਸਰਦਾਰ ਜੀ ਕਹਾਂਗੇ। ਇਹ ਮੋਹਰਾਂ ਨੇ, ਪਰ ਇਹਦੇ ਤੋਂ ਪਹਿਲਾਂ ਆਪਾਂ ਕੁਝ ਹੋਰ ਹਾਂ। ਉਹਨੂੰ ਕਹਿੰਦੇ ਕਹੋ ਕਬੀਰ ਹਮ ਰਾਮ ਕੀ ਅੰਸ਼। ਮੇਰੇ ਪਾਤਸ਼ਾਹ ਕਹਿੰਦੇ ਨੇ ਭਲਿਆ ਤੂੰ ਇਹ ਸਮਝ ਵੀ ਤੂੰ ਕਾਹਦੇ ਲਈ ਆਇਆ, ਤੂੰ ਕੌਣ ਹੈ, ਤੇਰੀ ਜ਼ਿੰਦਗੀ ਦਾ ਲਕਸ਼ ਕੀ ਹੈ।
ਗੁਰਮੁਖ ਹੋਵੇ ਤਾਂ ਏਕੋ ਜਾਣੈ।
ਸਾਡੀ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਵੀ ਸਾਡਾ ਜੇ ਗੁਰੂ ਵਾਲੇ ਪਾਸੇ ਮੂੰਹ ਨੂੰ ਹੋ ਜਾਏ ਨਾ, ਗੁਰੂ ਦੀ ਗੱਲ ਨੂੰ ਸਮਝ ਆਈਏ ਤੇ ਸਾਨੂੰ ਪ੍ਰਤੀਤ ਹੋਵੇਗਾ ਏਕੋ ਹੀ ਏਕੋ ਹੈ ਕਿ ਸਾਰਿਆਂ 'ਚ ਉਹ ਪਰਮਾਤਮਾ ਵੱਸਦਾ। ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਘ ਹਮਕੋ ਬਣਾਈ, ਇਹ ਸਿਧਾਂਤ ਦੇ ਅਸੀਂ ਜਾਣੂ ਹੋ ਜਾਵਾਂਗੇ।
ਹਉ ਮੈਂ ਦੁੱਖ ਨਾ ਸੰਤਾਪੈ।
ਮੈਂ ਸਾਨੂੰ ਦਿਨੇ ਰਾਤ ਪਰੇਸ਼ਾਨ ਕਰਦਾ ਨਾ, ਇਹ ਸਾਨੂੰ ਸਾੜੇਗਾ ਨਹੀਂ। ਹਉਮੈ ਬਹੁਤ ਵੱਡਾ ਰੋਗ ਹੈ, ਬਹੁਤ ਵੱਡਾ ਰੋਗ। ਗੁਰੂ ਕੀ ਬਾਣੀ ਚਾਹੁੰਦਾ ਹੈ ਜਦੋਂ ਵਿਕਾਰਾਂ ਦੀ ਵੰਡ ਹੋਈ ਨਾ ਤੇ ਸਭ ਤੋਂ ਲਾਲਚੀ ਮੱਛੀ ਮੰਨੀ ਹੈ, ਕੰਨ ਰਸੀਆ ਸਭ ਤੋਂ ਹਿਰਨ ਬਣਿਆ। ਪਰ ਜਿਹੜਾ ਮਨੁੱਖ ਹੈ ਨਾ ਇਹਨੇ ਮੈਂ ਲੈ ਲਈ, ਮੈਂ ਵੀ ਮੈਨੂੰ ਮੈਂ ਦੇ ਦਿਓ, ਹੰਕਾਰ ਦੇ ਦਿਓ। ਕਾਮ ਰੋਗ ਮੈਗਲ ਬਸਕੀਨਾ, ਹੋਮੇ ਰੋਗ ਮਨੁੱਖੋ ਦੀਨਾ। ਗੁਰਬਾਣੀ ਦੇ ਮੁਤਾਬਕ 84 ਲੱਖ ਜੂਨ ਵਿੱਚੋਂ ਸਭ ਤੋਂ ਵਿਕਾਰੀ ਹਾਥੀ ਹੈ, ਗੁਰੂ ਕੀ ਬਾਣੀ ਮੁਤਾਬਕ। ਅਤੇ 84 ਲੱਖ ਸ੍ਰਿਸ਼ਟੀ ਦੇ ਵਿੱਚੋਂ ਜੇ ਹੰਕਾਰ ਦੀ ਗੱਲ ਕਰੀਏ ਤਾਂ ਬੰਦਾ ਸਭ ਤੋਂ ਵੱਧ ਹੰਕਾਰੀ ਹੈ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿੰਨਾ ਚਿਰ ਗੁਰੂ ਦੇ ਦੁਆਰਾ ਪਰਮੇਸ਼ੁਰ ਨੂੰ ਸਮਝਿਆ ਨਹੀਂ ਉਹਨਾਂ 'ਚ ਜਿਹੜੀ ਮੈਂ ਅਤੇ ਸੰਸੇ ਨੇ ਇਹ ਤੈਨੂੰ ਸਾੜਦੇ ਰਹਿਣਗੇ।
ਬਲਿਹਾਰੀ ਗੁਰ ਆਪਣੇ ਵਿਟੋ,
ਗੁਰੂ ਤੋਂ ਸਦਕੇ ਜਾਂ ਕਿੰਨੀ ਵੇਰਾਂ ਰੋਜ਼ਾਨਾ ਆਸਾ ਦੀ ਵਾਰ ਪੜਿਆ ਤੇ ਸੁਣਿਆ ਕਰੋ ਗੁਰੂ ਕੇ ਸਿੱਖੋ। ਬਲਿਹਾਰੀ ਗੁਰ ਆਪਣੇ, ਕੋਈ ਜੰਡਾਂ ਤੋਂ ਸਦਕੇ ਜਾਈ ਜਾਂਦਾ, ਕੁੰਬਟੀਆਂ ਤੋਂ ਸਦਕੇ ਜਾਈ ਜਾਂਦਾ, ਕਈਆਂ ਨੇ ਬਾਬਿਆਂ ਦੀਆਂ ਫੋਟੋਆਂ ਕੁਰਸੀਆਂ 'ਤੇ ਲਾ ਕੇ ਅਤੇ ਵਿਆਹ ਕਰਾਈ ਜਾਂਦੇ ਨੇ। ਨਾ ਨਾ, ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਬਲਿਹਾਰੀ ਗੁਰ ਆਪਣੇ ਵਿੱਚੋਂ ਜਿਹੜਾ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾ ਕਰਦੇ ਹਾਂ ਨਾ, ਪ੍ਰਕਰਮਾ ਇਹ ਆਪਾਂ ਗੁਰੂ ਤੋਂ ਸਦਕੇ ਜਾਂਦੇ ਹਾਂ, ਗੁਰੂ ਤੋਂ ਕੁਰਬਾਨ ਜਾਂਦੇ ਹਾਂ।
ਜਿਨ ਸਾਚੇ ਸਿਉ ਲਿਵ ਲਾਈ,
ਸਦਕੇ ਕਿਉਂ ਜਾਂਦੇ ਹਾਂ? ਉਹਨਾਂ ਸਾਡੀ ਬਿਰਤੀ ਨੂੰ ਅੰਦਰ ਨੂੰ ਜਿਹੜੀ ਸੂਈ ਹੈ ਨਾ ਉਹਨੂੰ ਸੱਚੇ ਪ੍ਰਮਾਤਮਾ ਨਾਲ ਲਾ ਦਿੱਤਾ, ਜੋੜ ਦਿੱਤਾ।
ਸ਼ਬਦ ਚੀਨ ਆਤਮ ਪਰਗਾਸਿਆ,
ਉਪਦੇਸ਼ ਨੂੰ ਵਿਚਾਰ ਕਰਕੇ ਸਵੈ ਰੂਪ ਦੀ ਸਮਝ ਪੈ ਗਈ।
ਸਹਿਜੇ ਰਹਿਆ ਸਮਾਈ।
ਜਿਹਨਾਂ ਨੂੰ ਸਮਝ ਪੈ ਗਈ ਗੁਰਮੁਖ ਉਹਨਾਂ ਦਾ ਮਨ ਅਡੋਲ ਹੋ ਗਿਆ ਹੈ, ਉਹ ਭਟਕਦੇ ਨਹੀਂ ਦੇ ਕਰਕੇ ਦਇਆ ਕਰਦੇ ਨੇ ਮੇਰੇ ਮਾਲਕ।
ਗੁਰਮੁਖ ਗਾਵੇ ਗੁਰਮੁਖ ਬੂਝੈ,
ਗੁਰੂ ਦੀ ਦੱਸੀ ਤਕਨੀਕ ਦੇ ਮੁਤਾਬਕ ਗਾਉਣਾ ਕਰੇ, ਗੁਰੂ ਦੀ ਦੱਸੇ ਤਕਨੀਕ ਦੇ ਮੁਤਾਬਕ ਉਹਨੂੰ ਸਮਝਣ ਦਾ ਯਤਨ ਕਰਨਾ ਕਰੇ।
ਗੁਰਮੁਖ ਸ਼ਬਦ ਵਿਚਾਰੇ,
ਗੁਰੂ ਦੇ ਦੁਆਰਾ ਜਿਹੜਾ ਦਿੱਤਾ ਉਪਦੇਸ਼ ਉਹਦੀ ਵਿਚਾਰ ਕਰਨਾ ਕਰੇ। ਕੀ ਵਿਚਾਰ ਹੈ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਜੀਉ ਪਿੰਡ ਸਭ ਗੁਰ ਤੇ ਉਪਜੈ,
ਕੁਝ ਗੁਰਮੁਖਾ ਇਹ ਗੁਰੂ ਦੀ ਰਹਿਮਤ ਹੈ, ਤੇਰੀ ਇਹ ਚੇਤਨ ਕਲਾ, ਤੇਰਾ ਸਰੀਰ ਵੀ ਤਾਂ ਸਫਲਾ ਹੈ ਜੇ ਤੂੰ ਗੁਰੂ ਦੇ ਸਿਧਾਂਤ ਮੁਤਾਬਕ ਚੱਲੇ। ਤਾਂ ਉਹ ਕਿਵੇਂ? ਸਾਡੇ ਗੁਰੂ ਨੇ ਆਖਿਆ ਭਲਿਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾੜੇ। ਗੁਰੂ ਦੇ ਉਪਦੇਸ਼ ਦੇ ਮੁਤਾਬਕ ਚੱਲਿਆ ਬਚਿਆ ਰਿਹਾ, ਤੇ ਜੇ ਗੁਰੂ ਦੇ ਉਪਦੇਸ਼ ਨੂੰ ਨਾ ਕਮਾਇਆ ਤੇ ਗੁਰਮੁਖ ਰੁੜ ਗਿਆ, ਗਰਕ ਗਿਆ। ਇਸ ਕਰਕੇ ਜਿਹੜਾ ਇਹ ਜੀਵ ਆਤਮਾ ਜਿਹੜਾ ਪਿੰਡ ਹੈ ਨਾ, ਇਹ ਵੀ ਗੁਰੂ ਦੀ ਰਹਿਮਤ ਨਾਲ ਹੀ ਸੁਰੱਖਿਅਤ ਹੈ। ਇਹਨੂੰ ਸਮਝਿਆ ਜਾ ਸਕਦਾ ਵੀ ਇਹ ਕਾਹਦੇ ਲਈ ਮਿਲਿਆ ਸਾਨੂੰ?
ਗੁਰਮੁਖ ਕਾਰਜ ਸਵਾਰੇ,
ਆਪਣਾ ਅੰਤਰ ਗੁਰੂ ਵਾਲੇ ਪਾਸੇ ਰੱਖੇਗਾ ਤੇ ਗੁਰੂ ਤੇਰੇ ਹਰ ਕਾਰਜ ਨੂੰ ਨੇਪਰੇ ਚਾੜ ਦੇਵੇਗਾ, ਅਥਵਾ ਗੁਰੂ ਸਾਰੇ ਕਾਰਜਾਂ ਨੂੰ ਨੇਪਰੇ ਚਾੜਨ ਵਾਲਾ ਹੈ।
ਮਨਮੁਖ ਅੰਧਾ ਅੰਧ ਕਮਾਵੇ,
ਮਨ ਦੇ ਮਗਰ ਲੱਗ ਕੇ ਇਹ ਜੀਵ ਅੰਨਾ ਹੋ ਗਿਆ ਤੇ ਅੰਨਿਆਂ ਵਾਲੇ ਕੰਮ ਕਰਦਾ ਹੈ।
ਵਿਖ ਖਟੇ ਸੰਸਾਰੇ,
ਇਹਨੂੰ ਇਸ ਕਰਕੇ ਕਿਹਾ ਗਿਆ ਵੀ ਇਹਨੂੰ ਇਹ ਨਹੀਂ ਪਤਾ ਚੱਲਦਾ ਵੀ ਇਹ ਕੰਮ ਚੰਗਾ ਕਿ ਮਾੜਾ ਹੈ। ਜਿਹੜੇ ਘਟੀਆ ਕੰਮ ਨੇ, ਵਿਖ ਵਿਕਾਰਾਂ ਵਾਲੇ, ਜਿਹੜੇ ਵਿਖ ਵਿਕਾਰਾਂ ਵਾਲੇ ਕੰਮ ਨੇ ਨਾ, ਉਹਨਾਂ ਵਿੱਚ ਉਲਝਿਆ ਹੋਇਆ। ਇਹ ਉਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਤੂੰ ਮੇਰੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਵਿਕਾਰਾਂ ਵਾਲੀ ਚੀਜ਼ ਨਾ, ਮਾੜੇ ਕਰਮ ਉਹਨਾਂ ਦੀ ਕਮਾਈ ਕਰਦਾ ਖੜਦਾ ਵਧਾਈ ਜਾਂਦਾ ਦਿਨੇ ਰਾਤ ਲੱਗਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ,
ਮਾਇਆ ਦੇ ਮੋਹ ਕਰਕੇ ਗੁਰਮੁਖੋ ਜਿੰਨੀ ਵੀ ਆ ਜਾਏ ਬੰਦੇ ਨੂੰ ਸੰਤੋਖ ਨਹੀਂ ਆਉਂਦਾ। ਮਾਇਆ ਮੋਹੇ ਸਦਾ ਦੁੱਖ ਪਾਏ, ਮਾਇਆ ਦੇ ਮੋਹ ਕਰਕੇ ਇਹ ਜੀਵ ਸਦੀਵੀ ਤੌਰ ਤੇ ਦੁਖੀ ਹੈ। ਵੀ ਜਿੰਨੀ ਵੀ ਮਿਲ ਜਾਏ ਇਹਨੂੰ ਸਬਰ ਨਹੀਂ, ਇਹਨੂੰ ਸੰਤੋਖ ਨਹੀਂ।
ਦਿਨ ਗੁਰ ਅਤ ਪਿਆਰੇ,
ਗੁਰਮੁਖ ਪਿਆਰਾ ਤੂੰ ਮਨ ਦੀ ਤਹਿ ਤੋਂ ਗੁਰੂ ਨਾਲ ਪਿਆਰ ਨਹੀਂ ਕਰਦਾ। ਅਤੋਂ ਪਾਵ ਅਖੀਰ, ਇਹ ਅਤ ਕਿਉਂ ਕਿਹਾ? ਆਪਾਂ ਕਰਦੇ ਫਾਰਮੈਲਿਟੀ ਸੇਕ ਵੀ ਜੇ ਕਿਸੇ ਵੇਖ ਲਿਆ ਵੀ ਆਪਾਂ ਅੰਦਰ ਬਣੇ ਤੇ ਮੱਥਾ ਟੇਕ ਲਿਆ, ਤੇ ਜੇ ਨਹੀਂ ਕਿਸੇ ਵੇਖਿਆ ਤੇ ਆਪਾਂ ਕਹਿੰਦੇ ਗੁਰੂ ਨੂੰ ਕਿਹੜੀ ਭੁੱਲ ਮੱਥਾ ਟਿਕਿਆ ਟਿਕਾਇਆ। ਆਤੋਂ ਪਾਪ ਮਨ ਦੀ ਤਹਿ ਤੋਂ ਅਖੀਰ ਤੱਕ ਗੁਰੂ ਨਾਲ ਪਿਆਰ ਕਰਨਾ ਕਰੀਏ, ਗੁਰੂ ਨੂੰ ਹਾਜ਼ਰ ਨਾਜ਼ਰ ਸਮਝੀਏ।
ਸੋਈ ਸੇਵਕ ਜੇ ਸਤਗੁਰ ਸੇਵੇ,
ਭਾਈ ਭਗਤ ਨੇ ਉਹੋ ਹੀ ਗੁਰਮੁਖ ਜਾਣੇ ਜਿਹੜੇ ਸੱਚੇ ਗੁਰੂ ਅਥਵਾ ਪਰਮਾਤਮਾ ਦੀ ਸੇਵਾ ਕਰਦੇ ਹਨ।
ਚੱਲ ਸਤਗੁਰ ਭਾਏ,
ਕਰਨੀ ਭਾਈ ਕਹਿੰਦੇ ਨੇ ਜਿਹੜਾ ਉਹਨੇ ਭਾਏ ਰਜਾ ਵੀ ਚੱਲਣਾ, ਉਹਨਾਂ ਦੇ ਭਾਣੇ ਵੀ ਚੱਲਣਾ। ਆਪਾਂ ਤਾਂ ਤਕਰੀਬਨ ਰੱਬ ਤੇ ਦੋਸ਼ ਹੀ ਲਾਈ ਜਾਂਦੇ ਵੀ ਮੈਂ ਬੜਾ ਯੋਗ ਸਾਂ ਤੇ ਮੇਰੀ ਯੋਗਤਾ ਮੁਤਾਬਕ ਮੈਨੂੰ ਮਿਲਿਆ, ਕੱਖ ਨਹੀਂ, ਮੇਰੇ ਨਾਲ ਵਾਹਿਗੁਰੂ ਨੇ ਧੱਕਾ ਕੀਤਾ ਹੈ। ਜੋ ਕੁਝ ਮਿਲਿਆ ਕਦੇ ਆਪਾਂ ਧੰਨਵਾਦ ਹੀ ਨਹੀਂ ਕੀਤਾ, ਕਦੇ ਸ਼ੁਕਰਾਨਾ ਹੀ ਨਹੀਂ ਕੀਤਾ।
ਸਾਚਾ ਸ਼ਬਦ ਸਿਫਤ ਹੈ ਸਾਚੀ,
ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਇਹੋ ਉਸ ਪਰਮਾਤਮਾ ਦੀ ਸੱਚੀ ਸਿਫਤੋਂ ਸਲਾਹ ਹੈ।
ਸਾਚਾ ਮਨ ਵਸਾਏ,
ਸੱਚੇ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਣਾ ਕਰ। ਆਪਾਂ ਚੁੜੀਆਂ ਕਰਦੇ ਹਾਂ, ਚੁੜੀਆਂ ਆਪਾਂ ਟਿਕਾਉਂਦੇ ਨਹੀਂ। ਹੁਣ ਇੱਕ ਨਵਾਂ ਤਰੀਕਾ ਚੱਲਿਆ ਜੇ, ਨਾਲੇ ਕੀਰਤਨ ਸੁਣਨਾ ਨਾਲੇ ਬਾਣੀ ਪੜ੍ਹਨੀ, ਇਹਦਾ ਪਵ ਕੇ ਕੀਰਤਨ ਦੀ ਮਹਾਨਤਾ ਹੀ ਕੋਈ ਨਹੀਂ। ਮੈਂ ਇਹ ਸਮਝਦਾ ਵੀ ਅਸੀਂ ਕੁੰਡੀਆਂ ਲਾਉਣੇ ਦੂਜਿਆਂ ਨੂੰ ਪਤਾ ਲੱਗੇ ਵੀ ਬੜਾ ਧਾਰਮਿਕ ਬੰਦਾ ਹੈ, ਗੁਰਦੁਆਰੇ ਆਈ ਦਾ ਬਾਣੀ ਸੁਣ ਲਈ। ਜੇ ਉਹ ਨਹੀਂ ਪੜ੍ਹੇ ਤੁਹਾਨੂੰ ਕਹਿੰਦੇ ਵੀ ਸੁਣਾਓ, ਤੁਸੀਂ ਸੁਣਾਉਣ ਲੱਗ ਪਓ। ਲੇਕਿਨ ਆਮ ਵੇਖਿਆ ਵੀ ਨਾਲੇ ਕੀਰਤਨ ਹੋ ਰਿਹਾ ਤੇ ਨਾਲੇ ਬਾਣੀ ਪੜ੍ਹ ਰਹੇ ਆ। ਮੇਰਾ ਖਿਆਲ ਹੈ ਵੀ ਆਪਾਂ ਸੌਦਾ ਗਵਾ ਰਹੇ ਹਾਂ ਗੁਰਮੁਖੋ, ਭਾਵੇਂ ਬਾਣੀ ਸੁਣਨੀ ਹੈ ਭਾਵੇਂ ਬਾਣੀ ਪੜ੍ਹਨੀ ਹੈ, ਪਰ ਮੁੱਖ ਨਿਸ਼ਾਨਾ ਮਨ ਦੀ ਇਕਾਗਰਤਾ। ਇਹੋ ਜਿਹਾ ਦੱਸਿਆ ਕਦੇ ਕੋਈ ਨਹੀਂ ਭੇੜ, ਦੋਵੇਂ ਕੰਮ ਹੀ ਕਰ ਲੈ। ਨਾਮ
ਜੀਵਨ ਨੂੰ ਸੁਧਾਰਨ ਲਈ ਜਪੀਦਾ ਹੈ, ਲੋਕਾਂ ਨੂੰ ਵਿਖਾ ਕੇ ਸਰਟੀਫਿਕੇਟ ਲੈਣ ਲਈ ਨਹੀਂ। ਅੱਜ ਸਾਡਾ ਜ਼ਿਆਦਾ ਜ਼ੋਰ ਹੈ ਵੀ ਲੋਕ ਸਾਨੂੰ ਕਹਿਣ ਵੀ ਬੜਾ ਗੁਰਮੁਖ ਹੈ, ਬੜਾ ਭਗਤ ਹੈ। ਲੋਕਾਂ ਕੋਲ ਸਰਟੀਫਿਕੇਟ ਨਾ ਲਈਏ, ਉਹ ਪਰਿਪੂਰਨ ਪਰਮਾਤਮਾ ਸਾਨੂੰ ਭਲੀ ਪ੍ਰਕਾਰ ਜਾਣਦਾ ਵੀ ਅਸੀਂ ਕੌਣ ਹਾਂ, ਉਹਦੇ ਕੋਲ ਪੜਦਾ ਨਹੀਂ ਹੋਣਾ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣ ਦਾ ਯਤਨ ਕਰਨਾ ਕਰ, ਧਾਰਨਾ ਕਰ, ਜਾਂ ਇਉਂ ਕਹਿ ਸਕਦੇ ਵੀ ਪ੍ਰੈਕਟੀਕਲ ਤੇਰਾ ਜੀਵਨ ਹੋਵੇ।
ਸੱਚੀ ਬਾਣੀ ਗੁਰਮੁਖ ਆਖੈ,
ਗੁਰੂ ਹੈ ਨਾ, ਉਹਦੇ ਮੂੰਹ ਜਿਹੜਾ ਵੀ ਬਚਨ ਨਿਕਲਿਆ ਉਹ ਸਤ ਪ੍ਰਤਗੀ ਸੱਤ ਹੈ, ਗੁਰੂ ਕਸ਼ਾਮ ਦੀ ਨਹੀਂ। ਹੁਣ ਸਾਡੇ ਨਵਾਂ ਕੰਮ ਚੱਲਿਆ ਸ਼ਰਧਾਂਜਲੀ ਸਮਾਗਮ, ਬੇਬੇ ਮਰ ਗਈ, ਬਾਪੂ ਮਰ ਗਿਆ ਸ਼ਰਾਬਾਂ ਪੀਂਦਾ, ਤੇ ਕੀਰਤਨ ਤੋਂ ਬਾਅਦ ਮੁੜ ਕੇ ਗੁਰੂ ਦੀ ਹਜ਼ੂਰੀ ਚ ਬੰਦਿਆਂ ਦੀ ਵਡਿਆਈ ਕਰ ਲਾਂਗੇ। ਬੜੀ ਕ੍ਰਿਤੀ ਚੱਲੀ ਜੇ ਗੁਰੂ ਕੇ ਸਿੱਖੋ ਨਾ ਕਰਿਆ ਕਰੋ। ਪਰਿਵਾਰ ਦਾ ਕੋਈ ਮੈਂਬਰ ਜਾਂਦਾ ਗੁਰਬਾਣੀ ਪੜ੍ਹੀ, ਬਹੁਤ ਚੰਗੀ ਗੱਲ, ਪੜ੍ਹਨੀ ਚਾਹੀਦੀ, ਕੀਰਤਨ ਕਰਾਓ, ਲੇਕਿਨ ਉਹਦੇ ਤੋਂ ਬਾਅਦ ਝੂਠੀਆਂ ਸ਼ਰਧਾਂਜਲੀਆਂ ਦੇ ਕੇ ਗੁਰੂ ਦਾ ਅਪਮਾਨ ਨਾ ਕਰਿਆ, ਕਿਉਂਕਿ ਗੁਰੂ ਸਭ ਤੋਂ ਵੱਡਾ ਹੈ। ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਗਤੀ। ਵਾਹ ਮੇਰੇ ਸਾਹਿਬਾ ਵਾਹ, ਜਿੰਨਾ ਹੋ ਸਕੇ ਵਾਹਿਗੁਰੂ ਦੀ ਵਡਿਆਈ ਕਰੀਏ, ਬੰਦਿਆਂ ਦੀ ਵਡਿਆਈ ਕਰਕੇ ਆਪਣੇ ਕੀਮਤੀ ਸਵਾਸਾਂ ਨੂੰ ਬਰਬਾਦ ਨਾ ਕਰਿਆ ਕਰੀਏ।
ਹਉ ਮੈਂ ਵਿੱਚ ਹੋ ਜਾਏ,
ਬਾਣੀ ਪੜ੍ਹਨ ਤੇ ਵਿਚਾਰਨ ਦੇ ਨਾਲ ਤੇਰੇ ਅੰਦਰ ਜਿਹੜੀ ਮੈਂ ਦਾ ਰੋਗ ਹੈ ਨਾ, ਇਹ ਜਾਂਦਾ ਰਹੇਗਾ।
ਆਪੇ ਦਾਤਾ ਕਰਮ ਹੈ ਸਾਚਾ,
ਪਰਮਾਤਮਾ ਦਾਤਾ ਨਾ, ਉਹਦੀ ਬਖਸ਼ ਸੱਚੀ ਹੈ। ਕਰਮ ਦਾ ਅਰਥ ਇੱਥੇ ਬਖਸ਼ਿਸ਼, ਅਥਵਾ ਜਦੋਂ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਦੋਂ ਤੇਰੇ ਕਰਮ ਵੀ ਚੰਗੇ ਹੋ ਜਾਣਗੇ।
ਸਾਚਾ ਸ਼ਬਦ ਸੁਣਾਏ,
ਸਾਚਾ ਸ਼ਬਦ ਕੀ ਹੈ ਭਲਾ ਗੁਰਮੁਖੋ? ਸਮਾਂ ਇਜਾਜ਼ਤ ਨਹੀਂ ਦਿੰਦਾ। ਇੱਕ ਅੰਗਰੇਜ਼ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ, ਕਹਿੰਦਾ ਦੁਨੀਆਂ ਦੇ ਲੋਕੋ, ਜਦੋਂ ਸੰਸਾਰ ਵਿੱਚ ਕੁਝ ਨਾ ਰਿਹਾ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਰਹਿਣਗੇ। ਉਹਦਾ ਨਾਮ ਜੀ ਆਰਟਾਈਨ ਵੀ ਪੁੱਛਿਆ ਕਿਵੇਂ, ਕਹਿੰਦਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਕੀ ਹੈ? ਟਰੁੱਥ ਇਜ਼ ਯੂਨੀਵਰਸਲ, ਇਹ ਸਾਰੇ ਅੰਗਰੇਜ਼ ਜਾਣਦੇ ਨੇ ਕਿ ਸੱਚਾਈ ਸਦੀਵੀ ਹੈ। ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੀ ਨੇ? ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਇਸ ਪ੍ਰਕਾਰ ਸੱਚਾ ਸ਼ਬਦ ਸੁਣਾਏ, ਜਿਹੜਾ ਗੁਰੂ ਹੈ ਨਾ ਉਹ ਆਪਣੇ ਨਾਲ ਨਹੀਂ, ਉਹ ਸਦੀਵੀ ਸੱਚ ਨਾਲ ਜੋੜਦਾ ਹੈ।
ਗੁਰਮੁਖ ਕਾਲੇ ਗੁਰਮੁਖ ਖੱਟੇ,
ਭਾਈ ਜਿਹੜਾ ਗੁਰੂ ਦਾ ਹੁਕਮ ਹੈ ਨਾ ਉਹਨੂੰ ਕਮਾਉਣਾ ਘਾਲਣਾ, ਜਿਹੜਾ ਗੁਰੂ ਦਾ ਉਪਦੇਸ਼ ਉਹਨੂੰ ਧਾਰ ਕੇ ਆਪਣੇ ਆਪ ਨੂੰ ਔਗਣਾਂ ਤੋਂ ਬਚਾਉਣਾ, ਇਹ ਖੱਟੀ ਕਮਾਈ ਕਰਨੀ ਹੈ।
ਗੁਰਮੁਖ ਨਾਮ ਜਪਾਏ,
ਗੁਰੂ ਦੇ ਸਾਹਮਣੇ ਰਵੇਂਗਾ ਤੇ ਗੁਰੂ ਕਿਰਪਾ ਕਰਕੇ ਤੈਨੂੰ ਨਾਮ ਜਪਾਏ ਜਣਾ ਦੇਗਾ, ਤੇਰੀ ਜਮਾਨ ਪਰਮਾਤਮਾ ਦੀ ਵਡਿਆਈ ਕਰੇਗੀ। ਜਪਦਾ ਭਾਵ ਹੁੰਦਾ ਬੋਲਣਾ,
ਸਦਾ ਅਲਿਪਤ ਸਾਚੈ ਰੰਗ ਰਾਤਾ।
ਗੁਰਮੁਖ ਜਿਹੜੇ ਸੱਚੇ ਪਰਮਾਤਮਾ ਦੇ ਪ੍ਰੇਮ ਚ ਰੰਗੇ ਗਏ ਨੇ ਨਾ, ਉਹ ਦੁਨੀਆਂ ਦੇ ਪਦਾਰਥਾਂ ਦੀ ਪਕੜ ਵਿੱਚ ਨਹੀਂ ਆਉਂਦੇ, ਨਿਰਲੇਪ ਰਹਿੰਦੇ ਹਨ।
ਗੁਰ ਕੈ ਸਹਿਜ ਸੁਭਾਏ,
ਗੁਰੂ ਦੀ ਰਹਿਮਤ ਨਾਲ ਮਨ ਅਡੋਰ ਹੋ ਜਾਂਦਾ ਗੁਰਮੁਖਾਂ ਦਾ।
ਮਨ ਮੁਖ ਸਾਦੇ ਹੀ ਕੂੜੋ ਬੋਲੇ,
ਲੱਗਾ ਹੋਇਆ ਬੰਦਾ ਸਦੀਵੀ ਤੌਰ ਤੇ ਝੂਠ ਬੋਲਦਾ ਹੈ।
ਵੇਖ ਬੀਜੈ ਵੇਖ ਖਾਏ,
ਉਹ ਝੂਠ ਹੀ ਬੀਜਦਾ ਤੇ ਝੂਠ ਹੀ ਖਾਂਦਾ, ਪਾਪ ਮੰਦੇ ਕਰਮ ਕਰਦਾ ਹੈ ਤੇ ਮੰਦੇ ਕਰਮਾਂ ਦਾ ਫਲ ਭੋਗਦਾ ਹੈ।
ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ,
ਭਾਈ ਨੂੰ ਤ੍ਰਿਸ਼ਨਾ ਨੇ ਸਾੜ ਕੱਤਿਆ, ਦਾਦਾ ਤੋਂ ਭਾਵ ਸੜਿਆ ਹੋਇਆ, ਤ੍ਰਿਸ਼ਨਾ ਦਾ ਸੜਿਆ ਹੋਇਆ ਮਨੁੱਖ ਜਿਹੜਾ ਜਮ ਰਾਜਾ ਹੈ ਇਹਦੇ ਕਾਬੂ ਚ ਪਏਗਾ, ਅਥਵਾ ਕਾਲ ਨੇ ਉਹਨੂੰ ਆਪਣੇ ਅਧੀਨ ਕਰ ਲਿਆ, ਇਹਦੀ ਲੰਬੀ ਵਿਚਾਰ ਹੈ।
ਦਿਨ ਗੁਰ ਕਵਨ ਛਡਾਏ,
ਗੁਰਮੁਖਾ ਗੁਰੂ ਤੋਂ ਬਿਨਾਂ ਤੈਨੂੰ ਕਿਸੇ ਨੇ ਛਡਾਉਣਾ ਨਹੀਂ, ਕੇਵਲ ਤੇ ਗੁਰੂ ਹੀ ਤੇਰੀ ਰੱਖਿਆ ਕਰ ਸਕਦਾ ਹੈ।
ਸੱਚਾ ਤੀਰਥ ਜਿਤ ਸਤ ਸਰਨਾਵਣ,
ਵੱਖ ਵੱਖ ਤੀਰਥਾਂ ਦਾ ਜ਼ਿਕਰ ਅਸੀਂ ਪੜ੍ਹਦੇ ਗੁਰੂ ਕੀ ਬਾਣੀ ਧਰਮ ਗ੍ਰੰਥਾਂ ਦੇ ਵਿੱਚ। ਸੱਚਾ ਤੀਰਥ ਕਿਹੜਾ ਹੈ? ਕਹਿੰਦਾ ਜਿਹੜਾ ਸੱਚੇ ਪਰਮਾਤਮਾ ਦੇ ਨਾਂ ਵਿੱਚ ਚੁੱਭੀਆਂ ਲਾਉਣੀਆਂ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਲਾਓ।
ਗੁਰਮੁਖ ਆਪ ਬੁਝਾਏ,
ਗੁਰੂ ਦੇ ਸਨਮੁਖ ਰਵੇਂਗਾ ਤੇ ਗੁਰਮੁਖਾ ਗੁਰੂ ਤੈਨੂੰ ਜਣਾ ਦੇਵੇਗਾ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ,
ਭਾਈ ਗੁਰੂ ਦਾ ਸ਼ਬਦ ਸਾਨੂੰ ਗੁਰੂ ਪਾਤਸ਼ਾਹ ਨੇ ਬਖਸ਼ ਦਿੱਤਾ ਨਾ, ਇਹ 68 ਤੀਰਥਾਂ ਦਾ ਇਸ਼ਨਾਨ ਹੈ। ਜਿਹੜਾ 68 ਤੀਰਥ ਆਪਣੇ ਹਿੰਦੁਸਤਾਨ ਦੇ ਧਾਰਮਿਕ ਕੇਂਦਰ ਨੇ 68 ਤੀਰਥ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਇਹ ਲੰਮੀ ਚੌੜੀ ਦੀ ਵਿਆਖਿਆ ਹੈ। ਕਹਿੰਦੇ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਸ਼ਬਦ ਦੀ ਸੋਝੀ ਦੇ ਦਿੱਤੀ ਨੇ ਭਾਈ, ਇਹ 68 ਤੀਰਥਾਂ ਦਾ ਇਸ਼ਨਾਨ ਜਾਨਣਾ ਕਰੀਏ।
ਇਤ ਨਾਤਾ ਮਲ ਜਾਏ,
ਉਸ ਨਾਮ ਦੇ ਨਾਲ ਜਿਹੜੀ ਤੇਰੇ ਅੰਦਰ ਦੀ ਮੈਲ ਹੈ ਤਿੰਨ ਤਰ੍ਹਾਂ ਦੀ, ਉਹ ਲੈ ਜਾਏਗੀ। ਭਰਗੇ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕਰੰਗ।
ਸੱਚਾ ਸ਼ਬਦ ਸੱਚਾ ਹੈ ਨਿਰਮਲ,
ਭਾਈ ਗੁਰੂ ਦਾ ਉਪਦੇਸ਼ ਸੱਚਾ ਤੇ ਮਨ ਦੀ ਮੈਲ ਲਾਉਣ ਵਾਲਾ ਹੈ, ਇਹਦੇ ਚ ਕਿਸੇ ਪ੍ਰਕਾਰ ਦੀ ਮੈਲ ਨਹੀਂ।
ਨਾ ਮਲ ਲੱਗੈ ਨਾ ਲਾਏ,
ਮੈਲ ਹੈ ਤੇ ਨਾ ਇਹਦੇ ਜਾਪ ਕਰਨ ਕਰਕੇ ਤੈਨੂੰ ਹੋਰ ਮੈਲ ਲੱਗੇਗੀ।
ਸੱਚੀ ਸਿਫਤ ਸੱਚੀ ਸਲਾਹ,
ਜਿਹੜੇ ਭਾਈ ਉਸ ਸੱਚੇ ਪ੍ਰਮਾਤਮਾ ਦੀ ਵਡਿਆਈ ਕਰਨੀ ਹੈ, ਇਹੋ ਹੀ ਸੱਚੀ ਸਿਫਤ ਸਲਾਹ। ਇਹਨੂੰ ਆਮ ਪੰਜਾਬੀ ਦੀ ਗ੍ਰਾਮਰ ਦੇ ਮੁਤਾਬਕ ਨਾਉਂ ਪੜਨਾਉਂ ਕਰਕੇ ਵੀ ਬੋਲਦੇ ਹਨ,
ਪੂਰੇ ਗੁਰ ਤੇ ਪਾਏ,
ਗੁਰੂ ਦੇ ਕੋਲੋਂ ਤੈਨੂੰ ਪ੍ਰਾਪਤ ਹੋਵੇਗੀ।
ਤਨ ਮਨ ਸਭ ਕਿਛ ਹਰ ਤਿਸ ਕੇਰਾ,
ਇਹ ਸਰੀਰ ਵੀ ਵਾਹਿਗੁਰੂ ਦਾ ਦਿੱਤਾ ਹੈ ਤੇ ਸੋਚ ਵੀ ਪ੍ਰਮਾਤਮਾ ਦੀ ਦਿੱਤੀ ਹੈ।
ਦੁਰਮਤ ਕਹਿਣ ਨਾ ਜਾਏ,
ਮਾੜੀ ਮਤ ਕਰਕੇ ਇਹਦਾ ਕਹਿਣ ਨੂੰ ਜੀ ਨਹੀਂ ਕਰਦਾ। ਅਥਵਾ ਜਿਨ੍ਹਾਂ ਨੇ ਇਸ ਪਰਮਾਤਮਾ ਨੂੰ ਆਪਣਾ ਮਾਲਕ ਨਹੀਂ ਜਾਣਿਆ, ਉਹਨਾਂ ਨੇ ਤਨ ਤੇ ਦਾਵਾ ਵੀ ਕੀਤਾ, ਮਨ ਤੇ ਦਾਵਾ ਵੀ ਕੀਤਾ। ਇਸ ਪ੍ਰਕਾਰ ਦੀ ਸੋਚ ਨਾਲ ਜਿਹੜੀ ਮਾੜੀ ਮਤ ਹੈ ਇਹ ਜਾਵੇਗੀ ਨਹੀਂ।
ਹੁਕਮ ਹੋਵੇ ਤਾਂ ਨਿਰਮਲ ਹੋਵੇ,
ਵਾਹਿਗੁਰੂ ਦਾ ਹੁਕਮ ਹੋਵੇ ਤੇ ਗੁਰਮੁਖ ਇਹ ਮੈਲ ਲੈ ਜਾਵੇਗੀ।
ਹਾਂ ਮੈਂ ਵਿੱਚ ਹੋ ਜਾਏ,
ਜਿਹੜੀ ਮੈਂ ਹੈ ਮੈਂ ਦੀ ਮੈਲ ਲੈ ਜਾਵੇਗੀ।
ਗੁਰ ਕੀ ਸਾਖੀ ਸਹਿਜੇ ਚਾਖੀ,
ਭਾਈ ਤੂੰ ਗੁਰੂ ਦੇ ਉਪਦੇਸ਼ ਨੂੰ ਅਡੋਰ ਕਰਕੇ ਸਮਝੇਗਾ, ਚਾਕੀ ਤੋਂ ਭਾਵ ਸਮਝੇਗਾ।
ਕ੍ਰਿਸ਼ਨਾ ਅਗਨ ਬੁਝਾਏ,
ਤੇਰੇ ਅੰਦਰ ਅੱਗ ਲੱਗੀ ਬੁਝ ਜਾਵੇਗੀ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ,
ਗੁਰਮੁਖ ਪਿਆਰੇ ਗੁਰੂ ਦੇ ਉਪਦੇਸ਼ ਕਰਕੇ ਰੰਗੇ ਗਏ ਨੇ, ਉਹਨਾਂ ਦਾ ਮਨ ਅਡੋਲ ਹੋ ਗਿਆ ਹੈ।
ਸਹਿਜੇ ਰਹਿਆ ਸਮਾਏ,
ਤੇ ਭਾਵੇਂ ਸੁੱਖ ਉਹ ਗੁਰਮੁਖ ਪਿਆਰੇ ਅਡੋਲ ਨਹੀਂ ਦੇ ਰਹੇ ਭਾਈ ਭਿਖਾਰੀ ਜੀ ਦੀ ਤਰ੍ਹਾਂ।
ਹਰ ਕਾ ਨਾਮ ਸਤ ਕਰ ਜਾਣੈ,
ਭਾਈ ਗੁਰੂ ਨੇ ਉਪਦੇਸ਼ ਦਿੱਤਾ ਉਹਨੂੰ ਸਤ ਕਰਕੇ ਸਮਝੇ, ਉਹਦੇ ਕਿੰਤੂ ਨਾ ਕਰੇ।
ਗੁਰ ਕੈ ਭਾਈ ਪਿਆਰੇ,
ਭਾਈ ਨਾਲ ਪਿਆਰ ਕਰਨਾ ਕਰੇ।
ਸੱਚੀ ਵਡਿਆਈ ਗੁਰ ਤੇ ਪਾਈ,
ਪਰਮਾਤਮਾ ਦੀ ਸਿਫਤੋ ਸਲਾਹ ਕੇਵਲ ਤੇ ਕੇਵਲ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ।
ਸੱਚੈ ਨਾਏ ਪਿਆਰੇ,
ਭਾਈ ਸੱਚੇ ਨੇ ਗੁਰਮੁਖ ਜਾਨ ਜਿਹੜੇ ਨਾਮ ਨਾਲ ਪਿਆਰ ਕਰਦੇ ਹਨ।
ਏਕੋ ਸੱਚਾ ਸਭ ਮਹਿ ਵਰਤੈ,
ਪੂਰਨ ਪਰਮਾਤਮਾ ਸਾਰੇ ਵਿੱਚ ਵਰਤ ਰਿਹਾ, ਵਿਆਪਕ ਹੈ।
ਵਿਰਲਾ ਕੋ ਵਿਚਾਰੇ,
ਵਿਚਾਰ ਕੋਈ ਕੋਈ ਗੁਰਮੁਖ ਮੈਂ ਵਿਰਲੇ ਜਨ ਕਰਦੇ ਹਨ।
ਆਪੇ ਮੇਲ ਲਏ ਤਾਂ ਬਖਸ਼ੇ,
ਰਹਿਮਤ ਕਰਕੇ ਆਪਣੇ ਨਾਲ ਜੋੜਿਆ ਨਾ ਉਹ ਬਖਸ਼ ਵੀ ਦੇਣਗੇ। ਗੁਰਮੁਖੋ ਜੀ ਆਪਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਪ੍ਰੇਰਨਾ ਕਰਕੇ ਇੱਥੇ ਲੈ ਆਇਆ ਨਾ, ਤੇ ਲਾਜ਼ਮੀ ਬਖਸ਼ਿਸ਼ ਕਰੇਗਾ ਕਿਉਂਕਿ ਆਪਣੇ ਆਪ ਆਇਆ ਵੀ ਨਹੀਂ ਜਾਂਦਾ।
ਸੱਚੀ ਭਗਤ ਸਵਾਰੇ,
ਭਾਈ ਸੱਚੇ ਪਰਮਾਤਮਾ ਜਿਹੜਾ ਭੈ ਰੱਖਣਾ ਹੈ ਇਹ ਤੇਰੇ ਜੀਵਨ ਦੀ ਘਾੜਤ ਘੜ ਦੇਗਾ, ਤੈਨੂੰ ਸਵਾਰ ਦੇਵੇਗਾ।
ਸਭੋ ਸੱਚ 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 ਵਰਤੈ,
ਭਾਈ ਵਰਤ ਰਿਹਾ ਇਹ ਸੱਚਾ ਪਰਮਾਤਮਾ ਵਰਤ ਰਿਹਾ, ਕੋਈ ਵੀ ਜਗ੍ਹਾ ਪਰਮਾਤਮਾ ਤੋਂ ਬਿਨਾਂ ਨਹੀਂ, ਕੋਈ ਵੀ ਜਗ੍ਹਾ ਪਰਮਾਤਮਾ ਤੋਂ ਖਾਲੀ ਨਹੀਂ।
ਗੁਰਮੁਖ ਕੋਈ ਜਾਣੈ,
ਇਸ ਗੱਲ ਨੂੰ ਕੋਈ ਗੁਰਮੁਖ ਜਾਣਦਾ ਹੈ ਕਿਉਂ? ਜੇ ਆਪ ਭਾਰਤਾਂ ਤੇ ਵਿਆਪਕ ਜਾਪੀਏ ਤੇ ਜਾਣਦੇ ਹੋਈਏ ਗੁਰਮੁਖੋ, ਤੇ ਆਪਾਂ ਪੜਦੇ ਨਾਲ ਵਿਕਾਰ ਨਾ ਭੋਗੀਏ, ਆਪਾਂ ਮਾੜੇ ਕਰਮ ਨਾ ਕਰੀਏ, ਆਪਾਂ ਕਹਿੰਦੇ ਇੱਥੇ ਕੌਣ ਵੇਖਦਾ ਹੈ, ਤੇ ਗੁਰਮੁਖੋ ਭਾਵੇਂ ਕੋ ਨਾ ਵੇਖੇ ਪਰ ਪਰਮਾਤਮਾ ਇਹ ਹਰ ਥਾਂ ਤੇ ਵਿਆਪਕ, ਜਿਵੇਂ ਆਪਾਂ ਕਹਿੰਦੇ ਓਮਨੀ ਪ੍ਰੈਜੈਂਟ ਓਮਨੀ ਪੋਟੈਂਟ, ਜੇ ਹਾਜ਼ਰ ਨਾਜ਼ਰ ਹੈ ਤੇ ਲਾਜ਼ਮੀ ਵੇਖੇਗਾ। ਇਸ ਕਰਕੇ ਅੱਗੋਂ ਦੇਖੇ ਪਿੱਛੋਂ ਦੇਖੇ ਕੋਈ ਤੇ ਕਾਂ ਛਪਾਵੇ।
ਜੰਮਣ ਮਰਨਾ ਹੁਕਮ ਵਰਤੈ,
ਭਾਈ ਮੌਤ ਇਹ ਜਨਮ ਸਾਰੀ ਪਰਮਾਤਮਾ ਦੀ ਰਜ਼ਾ ਵਿੱਚ ਹੈ, ਭਾਣੇ ਵਿੱਚ ਮਰਨ ਲਿਖਾਏ ਮੰਡਲ ਮੈਂ ਆਏ।
ਗੁਰਮੁਖ ਆਪ ਪਛਾਣੈ,
ਜਿਹੜੇ ਗੁਰੂ ਦੇ ਸੰਪਰਕ ਵਿੱਚ ਆ ਗਏ, ਜਿਹੜੇ ਗੁਰੂ ਦੇ ਸਨਮੁਖ ਆ ਹੋ ਗਏ, ਉਹਨਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਵੀ ਮੈਂ ਕਾਹਦੇ ਲਈ ਆਇਆ, ਮੇਰੀ ਜ਼ਿੰਦਗੀ ਦਾ ਕੀ ਲਕਸੀ, ਮੈਨੂੰ ਕੀ ਕਰਨਾ ਚਾਹੀਦਾ ਹੈ।
ਨਾਮ ਧਿਆਏ ਤਾਂ ਸਤਿਗੁਰ ਪਾਏ।
ਅੱਠੇ ਪੈਰ ਮਨ ਦੀ ਸੂਈ ਨੂੰ ਪਰਮਾਤਮਾ ਵਾਲੇ ਪਾਸੇ ਰੱਖਦੇ ਨੇ, ਉਹ ਸਤਿਗੁਰੂ ਪਾਤਸ਼ਾਹ ਨੂੰ ਪਾ ਗਏ, ਚੰਗੇ ਲੱਗੇ, ਪ੍ਰਵਾਨ ਹੋ ਗਏ।
ਜੋ ਇੱਛਾ ਸੋ ਫਲ ਪਾਏ।
ਕਹਿੰਦੇ ਜਿਨ੍ਹਾਂ ਗੁਰਮੁਖਾਂ ਦੀ ਅਵਸਥਾ ਬਣ ਗਈ ਨਾ, ਉਹ ਫਿਰ ਮੰਗਤੇ ਨਹੀਂ ਰਹਿੰਦੇ, ਜੋ ਵੀ ਫੁਰਨਾ ਕਰਦੇ ਨੇ ਉਹਨਾਂ ਦਾ ਪੂਰਾ ਹੋ ਜਾਂਦਾ। ਕਿਉਂਕਿ ਆਪਾਂ ਪੜ੍ਹਦੇ ਹਾਂ ਗੁਰੂ ਰਾਮਦਾਸ ਪਾਤਸ਼ਾਹ ਦਾ ਪਾਵਨ ਸ਼ਬਦ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਗੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ।
ਨਾਨਕ ਤਿਸ ਦਾ ਸਭ ਕਿਛ ਹੋਵੇ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਸਾਰਾ ਕੁਝ ਉਹਦਾ ਹੋ ਰਿਹਾ, ਜੋ ਜਿਵੇਂ ਉਹਦੀ ਇੱਛਾ ਹੈ ਉਹਦੇ ਮੁਤਾਬਕ ਕਰ ਰਿਹਾ ਹੈ।
ਜੇ ਵਿੱਚੋਂ ਆਪ ਗਵਾਏ।
ਸਮਝੇਗਾ ਕੌਣ, ਜਿਨ੍ਹਾਂ ਦੇ ਅੰਦਰੋਂ ਮੈਂ ਚਲੀ ਗਈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ ਕਿ ਸਾਡੀ ਵੀ ਇਹ ਅਵਸਥਾ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕਿਆ ਸੰਗਤਾਂ ਦਾ ਧੰਨਵਾਦ। ਗੁਰਮੁਖੋ ਜਿਹੜਾ ਤਰਦਾ ਹੈ ਨਾ, ਉਹਨੂੰ ਡੁੱਬਣ ਦਾ ਖਦਸ਼ਾ ਵੀ ਹੈ। ਇਸ ਕਰਕੇ ਜਦੋਂ ਅਸੀਂ ਬੋਲਦੇ ਹਾਂ ਨਾ, ਗਲਤੀਆਂ ਲਾਜ਼ਮੀ ਹੁੰਦੀਆਂ ਨੇ, ਅਤੇ ਗੁਰੂ ਕੀ ਸੰਗਤ ਸਾਡੀ ਤੇ ਰਹਿਮਤ ਕਰੇ, ਅਸੀਸ ਬਖਸ਼ੇ, ਅਤੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰੋ ਕਿ ਪਾਤਸ਼ਾਹ ਸਾਨੂੰ ਸਮਤ ਦੇਣ, ਸਾਡੇ ਤੋਂ ਐਂਦਾ ਗਲਤੀਆਂ ਨਾ ਹੋਣ। ਗੁਰੂ ਪਾਤਸ਼ਾਹ ਅਤੇ ਗੁਰੂ ਕੀ ਸੰਗਤ ਕਿਰਪਾ ਕਰਕੇ ਮੁਆਫ਼ੀ ਦੇਵੇ। ਦੁਬਾਰਾ ਧੰਨਵਾਦ ਫੁੱਲਾਂ ਚੁੱਕਾਂ ਦੀ, ਮੁਆਫ਼ੀ ਜੀ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚ ਉਹ ਆਪ ਗਵਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।